ਸਰਗੁਣ ਸਰੂਪ ਦੇ ਅੰਦਰ ਪ੍ਰਗਟ ਗੁਰਾਂ ਕੀ ਦੇਹ, ਗੁਰੂ ਨਾਨਕ ਸਾਹਿਬ ਦੀ ਪ੍ਰਗਟ ਦੇਹ, ਨਿਰਗੁਣ ਸਰੂਪ ਦੇ ਅੰਦਰ ਗਿਆਨ ਸਰੂਪ ਹੋ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਗਿਆਨ ਦੇ ਰਹੇ ਹੈ। ਨਿਰਗੁਣ ਆਪ ਸਰਗੁਣ ਵੀ ਉਹੀ ਦੋਨੇ ਸਰੂਪ ਵਾਹਿਗੁਰੂ ਪਰਮੇਸ਼ੁਰ ਦੇ ਦੋਨਾਂ ਦਾ ਹੀ ਪੂਜਨ ਹੋ ਜਾਂਦਾ। ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ ਉੱਥੇ ਬੈਠਦੇ ਜਾਓ। ਮਹਾਂਪੁਰਸ਼ਾਂ ਨੇ ਤਾਂ ਭਾਈ ਇਮਾਰਤ ਛੋਟੀ ਤੋਂ ਕਾਫੀ ਵੱਡੀ ਬਣਾਈ ਹੈ। ਪਹਿਲਾਂ ਇਮਾਰਤ ਬੜੀ ਛੋਟੀ ਸੀ, ਪਰ ਗੁਰੂ ਨਾਨਕ ਦਾ ਟੱਬਰ ਹੀ ਵੱਡਾ ਹੈ ਤੇ ਹੋਰ ਕਿਰਪਾ ਹੋ ਜਾਣੀ ਹੈ ਕਿ ਇਮਾਰਤ ਹੋਰ ਖੁੱਲੀ ਬਣਨ ਦਾ ਇਰਾਦਾ ਮਹਾਂਪੁਰਖਾਂ ਨੇ ਕੀਤਾ ਹੋਇਆ, ਬਣਨੀ ਵੀ ਚਾਹੀਦੀ ਹੈ। ਸੁੰਦਰ ਇਮਾਰਤਾਂ ਜਿੰਨੀਆਂ ਹੋਣਗੀਆਂ ਸੰਗਤਾਂ ਦੇ ਬੈਠਣ ਦੀ ਸਹੂਲਤ ਹੈ। ਸਾਰੇ ਬਿਹੰਗਮ ਸਿੰਘ ਇਸ ਅਸਥਾਨ ਦੇ ਸੇਵਾਦਾਰ ਅਤ ਸਨੇਹ ਕਰਦੇ ਹੈ, ਦਾਸ ਸਾਰਿਆਂ ਦੇ ਨਾਂ ਨਹੀਂ ਜਾਣਦਾ। ਅਤੇ ਬਾਬਾ ਲੱਖਾ ਸਿੰਘ ਜੀ ਦਾ ਨਾਂ ਮੈਂ ਪਹਿਲਾਂ ਤੋਂ, ਕਿਉਂਕਿ 97 ਤੋਂ ਵਾਸਤਾ ਹੈ ਜਦ ਤੋਂ ਮੈਂ ਆਉਣ ਲੱਗਾ, ਅਤੇ ਸਤਿਗੁਰੂ ਗਰੀਬ ਨਿਵਾਜ ਗੁਰੂ ਨਾਨਕ ਦੇ ਇਹਨਾਂ ਪਿਆਰਿਆਂ 'ਤੇ ਆਪਣੀ ਕਿਰਪਾ ਬਣਾਈ ਰੱਖੇ, ਜਿਨ੍ਹਾਂ ਨੇ ਇਹ ਮਹਿਸੂਸ ਨਹੀਂ ਹੋਣ ਦਿੱਤਾ, ਬਲਕਿ ਇੰਜ ਪਰਿਵਾਰ ਦਿੱਤਾ ਹੈ ਜਿਵੇਂ ਆਪਣੇ ਪਰਿਵਾਰ ਵਿੱਚ ਆਪਣੇ ਅਸਥਾਨ 'ਤੇ ਹੀ ਬੈਠੇ ਹਾਂ। ਆਓ ਮਨ ਬਿਰਤੀਆਂ ਇਕਾਗਰ ਕਰੋ। ਜਦੋਂ ਕੰਨਾਂ ਵਿੱਚ ਇਹ ਧੁਨ ਪੈਂਦੀ ਹੈ ਕਿ ਮਨ ਇਕਾਗਰ ਕਰੋ ਅਤੇ ਮਨ ਦਾ ਖਿੰਡਾ ਦੁੱਖ ਰੂਪ ਹੈ, ਖਿੰਡਿਆ ਹੋਇਆ ਮਨ ਬਹੁਤ ਦੁਖਦਾਈ ਹੈ, ਇਕੱਠਾ ਹੋਇਆ ਮਨ ਬਹੁਤ ਆਨੰਦ ਸਰੂਪ ਹੈ। ਖਿੰਡਾ ਵਿੱਚ ਦੁੱਖ ਹੈ। ਚੱਲ ਰਹੇ ਪ੍ਰਕਰਨ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਦਾਸ ਬੇਨਤੀ ਕਰੇਗਾ ਕਿ ਜਿਸ ਵੇਲੇ ਇਹ ਵਿਚਾਰ ਕੰਨਾਂ 'ਚ ਪੈਂਦੀ ਹੈ ਕਿ ਅੰਤਰਮੁਖ ਬਿਰਤੀ ਕਰੋ, ਇਕਾਗਰ ਕਰੋ, ਇਹੋ ਜਿਹੇ ਸ਼ਬਦ ਸੁਣਨ ਵਾਸਤੇ ਮਿਲਣਗੇ, ਜਦੋਂ ਵੀ ਮਨ ਨੇ ਬਾਹਰ ਮੁੱਖ ਹੋਣਾ ਹੈ, ਇਹਦੇ ਕੋਲ ਦੋ ਸਾਧਨ ਬਾਹਰ ਮੁੱਖ ਹੋਣ ਦੇ, ਉਹਨਾਂ 'ਤੇ ਧਿਆਨ ਰੱਖਣ ਦੀ ਲੋੜ ਹੈ। ਇਸ ਦੇਹ ਦੇ ਜਿਹੜੇ ਇੰਦਰੀਏ ਨੇ, ਇੰਜ ਸਮਝੋ ਵੀ ਇਹ ਮਨ ਦੇ ਅੰਦਰ ਬੈਠੇ ਦੇ ਬਾਹਰ ਦੇਖਣ ਵਾਸਤੇ ਝਰੋਖੇ ਹਨ। ਜਿਵੇਂ ਮਕਾਨ 'ਚ ਬੈਠਾ ਕੋਈ ਬੰਦਾ ਬਾਹਰ ਵੇਖਦਾ ਹੈ, ਮਨ ਦੇ ਵਿੱਚ ਬੈਠਾ ਹੋਇਆ ਆਪਣੇ ਇੰਦਰੀਆਂ ਦੁਆਰਾ ਬਾਹਰ ਦੇ ਪਦਾਰਥ ਵੇਖਦਾ। ਉਹਨਾਂ 'ਚ ਵਿਸ਼ੇਸ਼ ਕਰਕੇ ਅੱਖਾਂ ਔਰ ਕੰਨ, ਇਹਨਾਂ ਦਾ ਮਨ ਬਹੁਤਾ ਜ਼ਿਆਦਾ ਇਸਤੇਮਾਲ ਕਰਦਾ ਬਾਹਰ ਜਾਣ ਵਾਸਤੇ। ਦੇਹ ਦੇ ਇਹਨਾਂ ਦੋਨਾਂ ਇੰਦਰੀਆਂ 'ਤੇ ਸਰੋਤਾ ਜਾਣੇ ਬਹੁਤਾ ਧਿਆਨ ਦੇਣ ਦੀ ਲੋੜ ਹੁੰਦੀ ਹੈ। ਨੇਤਰੀ ਸਤਿਗੁਰ ਵੇਖਣਾ, ਸ੍ਰਵਣੀ ਸੁਣਨਾ ਗੁਰਨਾਉ, ਇਹ ਢੰਗ ਤਰੀਕਾ ਗੁਰੂ ਮਹਾਰਾਜ ਨੇ ਆਪਾਂ ਨੂੰ ਦਿੱਤਾ। ਸਰੋਤੇ ਨੇ ਕੇਵਲ ਕੰਨਾਂ ਵਿੱਚ ਧੁਨ, ਜੋ ਸਟੇਜ 'ਤੇ ਵਿਚਾਰ ਹੋ ਰਹੀ ਹੈ, ਬਾਣੀ ਹੈ, ਬਾਣੀ ਦੀ ਵਿਚਾਰ ਹੈ, ਕੀਰਤਨ ਹੈ, ਕਥਾ ਹੈ, ਬਸ ਉਹੀ ਸੁਣਨਾ ਉਨੀ ਦੇਰ ਤੱਕ, ਹੋਰ ਕੋਈ ਗੱਲ ਨਹੀਂ ਸੁਣਨੀ। ਹੋਰ ਪਾਸੇ ਤੋਂ, ਹੋਰ ਆਵਾਜ਼ਾਂ ਤੋਂ ਆਪਣਾ ਸੰਬੰਧ ਤੋੜ ਦੇਣਾ। ਨੇਤਰਾਂ ਦੁਆਰਾ ਅੰਤਸ਼ ਕਰਨ ਦੀ ਬਿਰਤੀ ਨਿਕਲ ਕੇ ਜੋ ਦੇਖਦਾ ਉਹਦੇ ਪਦਾਰਥ ਦੇ ਆਕਾਰ ਨੂੰ ਧਾਰਨ ਕਰ ਲੈਂਦੀ ਹੈ। ਇਹ ਨੇਤਰਾਂ ਨੂੰ ਵਸ ਵਿੱਚ ਕਰਕੇ ਰੱਖਣਾ। ਦੂਸਰੀ ਬਾਤ ਹੈ ਵੀ ਮਨ ਦੀਆਂ ਪੰਜ ਬਿਰਤੀਆਂ ਹਨ, ਪ੍ਰਮਾਣ, ਵਿਪਰਜੈ, ਨਿੰਦਰਾ, ਸਿਮਰਤੀ, ਵਿਕਲ। ਮਨ ਆਪਣੀਆਂ ਬਿਰਤੀਆਂ ਔਰ ਦੇਹ ਦੇ ਇੰਦਰੀਆਂ ਤੋਂ ਬਿਨਾਂ ਬਾਹਰ ਮੁੱਖ ਹੋ ਹੀ ਨਹੀਂ ਸਕਦਾ, ਇਹੀ ਹੈ। ਇਸ ਕਰਕੇ ਆਓ ਸ਼ਰਧਾ, ਭਾਵਨਾ, ਨਿਰਮਾਣਤਾ, ਸਾਵਧਾਨਤਾ, ਮਨ ਦੀ ਇਕਾਗਰਤਾ, ਇਹਨਾਂ ਸ਼ੁਭ ਗੁਣਾਂ ਦੇ ਨਾਲ ਲਾਹ ਪ੍ਰਾਪਤ ਕਰੀਏ। ਜੋ ਜੀਵਨ ਦਾ ਮੁੱਖ ਮੰਤਵ ਹੈ, ਜੋ ਸਾਡਾ ਪਰਮ ਪ੍ਰਯੋਜਨ ਹੈ ਮਨੁੱਖ ਸਰੀਰ ਪਾ ਕੇ, ਉਹ ਇੱਕੋ ਹੀ ਹੈ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇ। ਪ੍ਰਕਰਨ ਹੈ ਗੁਰੂ ਮਹਾਰਾਜ ਦੀ ਬਾਣੀ ਦੇ ਵਿੱਚੋਂ ਸਤਸੰਗਤ ਦਾ, ਇਹ ਸਤਸੰਗਤ ਦੀ ਪਰਿਭਾਸ਼ਾ ਕੀ ਹੈ, ਯਾਨੀ ਸਰੂਪ ਲੱਖਣ ਕੀ ਹੈ ਇਸਦਾ, ਇਹ ਗੱਲ ਆਪਾਂ ਸਮਝਣੀ ਹੈ। ਸਤਸੰਗਤ ਦੀਆਂ ਕਿਸਮਾਂ ਕਿੰਨੀਆਂ ਹਨ? दूसरी बात यह समझ, बस ये दो गल्लां ते ध्यान केंद्रित करना है। हर चीज दीआं किस्मां नूं, पशुआं दीआं किस्मां, पंछियां दीआं किस्मां, पौद्यां दीआं किस्मां, कीड़े मकौड़ियां दीआं किस्मां, परमार्थी दुनिया में आओ तां भरम दीआं पंज किस्मां, भरम जदों भरम दी कितें व्याख्या होवे तां उहदीआं किस्मां पंज, उत्थे भरम की परिभाषा की है, भरम दीआं किस्मां की ने, उत्थे उहदी लोड़ है। इत्थे भेद परम करतत्व परम पुन संग परम विकार ब्रह्म इतर जग सत पंचो परम संसारे पंच किस्म का परम है। ते जदों भय की गल होवे, डर की गल होवे, डर दियां सत किस्म मनियां, सत्कारी योग महापुरुष जिन्हां दे अनपवी बचन, जिन्हां दी रसना तो बाणी उचरें साध जन अम्यो चलें चरने, पता नहीं किन्ने लोकां लखां लोकां ने आनंद माणिया उस अनुभवी महापुरखां दे विचारां तों, जिन्हां दे अर्थां दी डंगोरी पकड़ के ज्यों अंधले हथ टोहणे दासा ने अपने जीवन का सहारा बना के रखिया, संत ज्ञानी गुरबचन सिंह जी पिंडरां वाले महापुरुष, उन्हां दे बहुत अमृत बचन, ये उन्होंने अपनी रसना दे नाल पै दियां सत किस्मां दी व्याख्या की। यह पै परलोक पै जन्म वेदना जात अन रखिया और गुप्त पै अक्ष मात्र पै सात। इत्थे डर दा प्रकरण नहीं, जिस करके इनू खोलिया जाए, इहदी लोड़ नहीं। एक सिर्फ दस्या है कि यह चीज़ां जिवें इहदियां किस्मां, इसे तरह सतसंगत दियां भी किस्मां, जो करतब करिए उसके लिए जानकारी बहुत जरूरी है। सतसंगत असी करते हैं हर रोज, इहदी जानकारी बहुत जरूरी है। सानू कथा सुनते हैं, सानू ज्ञान होना चाहिए भी कथा की परिभाषा की है, कथा कहते की होंगी, सत्संगत दे विच कथा होंगी है। ये दो चीजा बहुत जरूरी। कथा की परिभाषा विच उस तो बाद सत्संगत की गल आप शुरू करते हैं। गुरु महाराज कृपा करनगे, बेनती करिए आप गुरु सिखां दे अंदर गुरु नानक विराजमान है, तुहानू भी जोदड़ी है दास दी कि दास ते कृपा करके गुरु नानक और गुरु नानक दीआं संगतां सिर ते हथ रख के कुछ कहण दे योग बना लैण, और जो गुरु नानक तैनूं पाउंदा है वह कुछ कहा लैण। हाँ आपको बोल ना जाणदा मैं कहिया सब हुकमां। कथा शब्द जिहड़ा है पंजाबी वर्ण वाला दे दो अखरां दे सुमेल तो बनता है, एक कका है दूसरे दा नाम थत्ता है। अखरां दी गिणती दे अनुसार कका अखर वर्ण वाला दा छेवां अखर है, ऊड़े आड़े दी पंज अखर ने, उस तो बाद कके दी लाइन शुरू हो जाती है छेवां अखर है, ते थत्था अखर जिहड़ा ये बाईवां अखर है। इन्हां नूं एक मात्रा लगी है जिहड़ी मात्रा दीर्घ मात्रा है। दो तरह की मात्रा होंदी है, लघु मात्रा दीर्घ मात्रा। बिहारी दलैंकड़ होड़ा कनौड़ा ते कन्ना ये दीर्घ मात्रा विच होंदे है। विद्यार्थी नूं मात्रा का ज्ञान दिता जांदा है, उहदी आवाज समझाई जांदी है, ते ये पुरातन पढ़ाई जिहड़ी है ये भी लगभग अज लोप हुंदी जा रही है, बहुत लोप हो गए। ते जिथे लोग दावे करदे है, टीचर कहिंदे ने जी मैं पंजाबी दी एम ए कीती हुई है, मैं बच्चियां नूं पढ़ा रहा है, उत्थे भी बहुत कमजोरी पै चुकी है। होर दी बात की, दास ने अपने ही अकैडमी कलगीधर अकैडमी च ਪੌਣੇ 1400 ਜਣੀ 1360-70-75 ਦੇ ਲਗਭਗ ਬੱਚੇ ਪੜ੍ਹਦੇ ਵਿਦਿਆਰਥੀ। ਤੇ ਮੇਰੇ ਇੱਕ ਦਿਨ ਕੁਦਰਤੀ ਬਾਤ ਦਿਮਾਗ ਵਿੱਚ ਆਈ, ਮੈਂ ਪੁੱਛਿਆ ਵੀ ਜਿਹੜੇ ਟੀਚਰ ਸਨ ਅਧਿਆਪਕ, ਮੈਂ ਉਹ ਇਕੱਠੇ ਕਰ ਲਏ, ਬਿਠਾ ਲਏ ਪ੍ਰਿੰਸੀਪਲ ਦੇ ਸਮੇਤ ਤੇ। ਮੈਂ ਕਿਹਾ ਬਈ ਇਹ ਦੱਸੋ ਵੀ ਜਿਹੜੇ 35 ਅੱਖਰ ਨੇ ਪੰਜਾਬੀ ਵਰਨਮਾਲਾ ਦੇ, ਇਹ ਤੁਹਾਨੂੰ ਪਤਾ ਹੈ ਵੀ ਕਿਹੜੇ ਅੱਖਰ ਦੀ ਸਾਡੇ ਮੁੱਖ ਵਿੱਚ ਕਿਹੜੇ ਥਾਂ 'ਤੇ ਬਣਤਰ ਬਣਦੀ ਹੈ? ਜੀ ਸਾਡੀ ਤਾਂ ਪੜ੍ਹਾਈ ਵਿੱਚ ਕਦੀ ਵੀ ਨਹੀਂ ਆਇਆ ਬਾਬਾ ਜੀ, ਸਾਨੂੰ ਤਾਂ ਪਤਾ ਹੀ ਨਹੀਂ ਇਹਦਾ। ਮੈਂ ਕਿਹਾ ਪੜ੍ਹਾਓਗੇ ਕੀ ਬੱਚਿਆਂ ਨੂੰ? ਨਿੱਕਾ ਜਿਹਾ ਸਵਾਲ ਹੈ ਮੇਰਾ ਤੁਹਾਡੇ ਕੋਲ ਵੀ ਜੇ ਅੱਖਰ ਦੇ ਅਸਥਾਨ ਦਾ ਗਿਆਨ ਨਹੀਂ ਕਿ ਇਹ ਮੁੱਖ ਵਿੱਚ ਬਣਦਾ ਕਿੱਥੇ ਹੈ ਤਾਂ ਉਚਾਰਨ ਸਹੀ ਨਹੀਂ ਹੋਇਆ, ਗਲਤ ਹੋਇਆ। ਇਹ ਤਾਂ ਮੁੱਢਲੀ ਪੜ੍ਹਾਈ ਆ ਉੜਿਆੜੇ ਦੀ। ਫਿਰ ਮੈਨੂੰ ਇਸ ਗੱਲ ਦਾ ਗਿਆਨ ਹੋਇਆ ਵੀ ਬਹੁਤ ਕਮਜ਼ੋਰੀ ਵਿੱਦਿਆ ਵਿੱਚ ਆ ਚੁੱਕੀ ਹੈ। ਮੈਂ ਕਿਹਾ ਜਿਹਨੂੰ ਡੇਰਿਆਂ ਦੀ ਵਿੱਦਿਆ ਕਹਿ ਕਹਿ ਕੇ ਭੰਡਿਆ ਜਾਂਦਾ, ਅੱਜ ਵੀ ਤਕੜੀ ਹੈ ਤੁਹਾਡੀ ਉਸ ਵਿੱਦਿਆ ਨਾਲ। ਮੈਂ ਕਿਹਾ ਤੁਹਾਡੇ ਕੋਲ PhD ਦੀਆਂ ਡਿਗਰੀਆਂ, ਤੁਹਾਡੇ ਕੋਲ ਕਿਸੇ ਨੇ MA BEd ਕੀਤੀ ਹੈ, ਕੋਈ MA MEd ਹੈ ਤੂੰ, ਅਤੇ ਹਾਲਤ ਇਹ ਹੈ ਵੀ ਇਸ ਗੱਲ ਦਾ ਵੀ ਕੋਈ ਪਤਾ ਨਹੀਂ ਨਿੱਕੀ ਜੀ ਗੱਲ। ਪੁਰਾਤਨ ਸਮੇਂ ਇਹ ਸਿਖਾਇਆ ਜਾਂਦਾ ਸੀ, ਜਿਵੇਂ ਆਪਣਾ ਹੁਣ ਇੱਧਰ ਖਿਲਾਰਾ ਨਾ ਖਿਲਾਰੀਏ ਜਾਂਦੇ, ਮੈਂ ਇਹਨੂੰ ਸੰਕੋਚ ਦੈਂ, ਜਿਵੇਂ ਜਿਹੜੇ ਬੁੱਲੀ ਸੰਕਾਰ ਅੱਖਰ ਨੇ, ਮੈਂ ਇੱਕ ਦੀ ਉਹ ਮਿਸਾਲ ਦਿਆਂਗਾ ਜ਼ਿਆਦਾ ਨਹੀਂ। ਬੁੱਲੀ ਸੰਕਾਰ 35 ਵਰਨਮਾਲਾ ਦੇ ਅੱਖਰਾਂ 'ਚੋਂ ਮੈਂ 5 ਅੱਖਰ ਬੋਲਣ ਲੱਗਿਆ, ਉਹਨਾਂ ਦੀ ਬਣਤਰ ਬੁੱਲਾਂ ਦੇ ਵਿੱਚ ਹੀ ਆ, ਹੋਰ ਕਿਤੇ। ਪੱਪਾ ਫੱਫਾ ਬੱਬਾ ਪੱਬਾ ਮੰਮਾ, ਬੁੱਲ ਫੜ ਫੜ ਵੱਜਣਗੇ, ਉੱਥੋਂ ਨਿਕਲੂਗੀ ਆਵਾਜ਼। ਪਰ ਜ਼ਰੂਰੀ ਨਹੀਂ ਵੀ ਸਾਰੇ ਅੱਖਰ ਬੁੱਲਾਂ ਦੇ ਵਿੱਚੋਂ ਨਿਕਲਣਗੇ, ਕੰਠ 'ਚੋਂ ਵੀ ਨਿਕਲਣਗੇ। ਕੰਠ ਸੰਕਾਰ ਕਹਿੰਦੇ ਨੇ ਉਹਨੂੰ, ਤਾਲੂਆ ਸੰਕਾਰ ਕਹਿੰਦੇ ਨੇ ਉਹਨਾਂ ਨੂੰ, ਦੰਤੀ ਸੰਕਾਰ ਕਹਿੰਦੇ ਨੇ ਉਹਨਾਂ ਨੂੰ। ਖੈਰ, ਇਹ ਪੰਜਾਬੀ ਵਰਨ ਵਾਲਾ ਦੇ ਦੋ ਅੱਖਰ ਕੱਕਾ ਅਤੇ ਥੱਥਾ, ਇੱਕ ਲੱਗੀ ਦੀਰਘ ਮਾਤਰਾ ਕੰਨਾ ਕਥਾ, ਅਤੇ ਹੁਣ ਪੁਰਾਤਨ ਰੀਤ ਦੇ ਅਨੁਸਾਰ ਕਥਾ ਦੀ ਪਰਿਭਾਸ਼ਾ ਵਿੱਚ ਜਿਹੜੀ ਮਰਿਆਦਾ ਹੈ ਸੁਰਤੀਆਂ ਸਿਮ੍ਰਿਤੀਆਂ 'ਚ ਲਿਖਤ ਰੂਪ ਦੇ ਅੰਦਰ, ਕਿ ਵਿਆਖਿਆਕਾਰ ਨੂੰ ਉਹ 6 ਪਾਬੰਦੀਆਂ ਦੇ ਅੰਦਰ ਪਾਬੰਦ ਕੀਤਾ ਹੋਇਆ ਹੈ ਕਿ ਇਹਨਾਂ ਦਾ ਗਿਆਨ ਪ੍ਰਾਪਤ ਕਰ, ਫਿਰ ਤੇਰੀ ਕਥਾ ਇਸ ਪਾਬੰਦੀ ਤੋਂ ਬਾਹਰ ਨਹੀਂ ਜਾਣੀ ਚਾਹੀਦੀ, ਨਹੀਂ ਤਾਂ ਤੇਰੀ ਕਥਾ ਮਰਿਆਦਾ ਤੋਂ ਬਾਹਰ ਹੈ। ਸ਼ਾਸਤਰਕ ਮਰਿਆਦਾ ਕੀ ਹੈ? ਪਦੇ ਹੈ ਸ਼ਦਾ ਪਦਾਰਥ ਕਦ ਵਿਗ੍ਰਹੇ ਵਾਕੇ ਯੋਜਨਾ, ਅਖਪਿਓ ਅਤ ਸਮਾਧਾਨ ਖੱਟ ਬਿਨੋ ਵਿਆਖਿਆ ਸਿਮਰਤਮ ਸਿਮਰਤੀ ਹੈ ਪੈਂਦੀ। ਜਿਹੜੇ ਅੱਖਰ ਦੇ ਅਰਥ ਕਰਨੇ, ਪਹਿਲਾਂ ਨੂੰ ਪਦਛੇਦ ਕਰ, ਪਦੇ ਹੈ ਸ਼ਦਾ ਮਤਲਬ ਹੈ ਵੀ ਉਹਨੂੰ ਪਦਛੇਦ ਕਰ ਲਏ, ਪਦਛੇਦ ਦਾ ਮਤਲਬ ਵੀ ਉਹਨਾਂ ਅੱਖਰਾਂ ਦੇ ਵਿੱਚ ਬਿੱਥ ਪਾ ਕੇ ਨਾ ਅਲੱਗ ਅਲੱਗ ਕਰ ਦੇ, ਪਦ ਅਲੱਗ ਅਲੱਗ ਕਰ ਦੇ, ਫਿਰ ਉਹਦੇ ਪਦ ਅਰਥ ਦੱਸ ਦੂਜੇ ਨੰਬਰ 'ਤੇ, ਇਹ ਮਰਿਆਦਾ ਹੈ। ਤੀਸਰੇ ਨੰਬਰ 'ਤੇ ਲੋੜ ਪੈਣ ਤੋਂ ਵਿਆਕਰਨ ਅਨੁਸਾਰ ਸੰਧੀ ਪ੍ਰਛੇਦ ਕਰਕੇ ਉਹਦੀ ਵਿਉਤਪਤੀ ਕਰ। ਚੌਥੇ ਨੰਬਰ 'ਤੇ ਉਹਦੇ ਵਿੱਚ ਅਨਵੇਂ ਰੀਤ ਹੈ, ਇਹ ਦੇਖ ਵੀ ਦੰਡ ਅਨਵੇ ਲੱਗਦੀ ਹੈ ਕਿ ਖੰਡ ਅਨਵੇ ਲੱਗਦੀ ਹੈ, ਦੋ ਅਨਵੇ ਹੁੰਦੇ। ਪੰਜਵੇਂ ਨੰਬਰ 'ਤੇ ਜੋ ਸ਼ੰਕਾਵਾਦੀ ਨੂੰ ਸ਼ੰਕਾ ਹੋ ਸਕਦੀ ਹੈ ਉਹ ਸ਼ੰਕਾ ਕੋਲੋਂ ਕਰ, ਕਿ ਸ਼ੰਕਾਵਾਦੀ ਇਹਦੇ 'ਤੇ ਇਉਂ ਸ਼ੰਕਾ ਵੀ ਕਰ ਸਕਦੇ, ਫਿਰ ਉਹਦਾ ਸਮਾਧਾਨ ਕਰ, ਇਹ ਮਰਿਆਦਾ ਹੈ ਵਿਆਖਿਆ ਦੀ। ਉਹਦੇ ਅਨੁਸਾਰ ਮੈਂ ਕਥਾ ਸ਼ਬਦ ਦੀ ਪਰਿਭਾਸ਼ਾ ਜਿਹੜੀ ਹੈ ਉਹਨੂੰ ਸਪਸ਼ਟ ਕਰਨ ਵਾਸਤੇ ਕੱਕਾ ਅੱਖਰ ਅਲੱਗ ਅਤੇ ਥੱਥਾ ਅੱਖਰ ਅਲੱਗ ਕਰਨ, ਕਾ ਜਮਾ ਥਾ ਬਾਅਦ 'ਚ ਜੋੜਾਂਗੇ। ਕੱਕੇ ਅੱਖਰ ਦੀ ਪਰਿਭਾਸ਼ਾ, ਉਹਦਾ ਅਰਥ ਅਲੱਗ, ਥੱਥੇ ਦਾ ਅਰਥ ਅਲੱਗ। ਕਾ ਦੇ ਦੋ ਅਰਥ ਬਣਦੇ ਹਨ, ਕਾ ਦਾ ਇੱਕ ਅਰਥ ਅਰਥ ਬਣਦਾ ਹੈ ਪ੍ਰਕਾਸ਼, ਕਾ ਦਾ ਅਰਥ ਲਿਖਤ ਰੂਪ ਵਿੱਚ ਪ੍ਰਕਾਸ਼ ਹੈ, ਚਾਨਣਾ ਲੈਟ ਰੋਸ਼ਨੀ ਪ੍ਰਵਾਚੀ ਸ਼ਬਦ ਨੇ। ਦੂਸਰਾ ਅਰਥ ਹੈ ਕਾ ਦਾ ਸ਼ਬਦ ਦੀ ਧੁਨ ਆਵਾਜ਼, ਦੋਨੋਂ ਅਰਥ ਸੁੰਦਰ ਨੇ। ਥਾਂ ਦਾ ਇੱਕੋ ਅਰਥ ਹੈ, ਥਾਂ ਦਾ ਅਰਥ ਹੈ ਟਿਕਾਣਾ ਜਗ੍ਹਾ, ਜਿਸ ਜਗ੍ਹਾ ਦੇ ਉੱਤੇ ਉਸ ਸ਼ਬਦ ਦੀ ਧੁਨ ਹੋ ਰਹੀ ਹੈ ਜਿਹਦੇ 'ਚ ਰੱਬੀ ਗਿਆਨ ਦਾ ਕਾ ਕਹੀਏ ਪ੍ਰਕਾਸ਼ ਹੈ, ਚਾਨਣਾ ਹੈ, ਕਾ ਜਮਾ ਥਾ ਕਾ ਥਾ, ਇਹਨੂੰ ਭਾਈ ਕਥਾ ਕਹਿੰਦੇ, ਇਹ ਕਥਾ ਦੀ ਪਰਿਭਾਸ਼ਾ ਹੈ। दिन पर दिन व्याख्याकारां विच बड़ी कमजोरी आउंदी जा रही है। वाहिगुरु दा भाणा है, होर बहुत गल्लां चतुराई नाल सिखियां जा रही हैं, पर जो प्राचीन समय के अंदर ऐसिया निगर वस्तुआं नूं इन्हां दा ज्ञान तो असीं अवेसरे हो रहे। सतसंगत दे अंदर कथा है ते इत्थे एक नाम दी विचार है। सतसंगत की परिभाषा करदे हुए गुरु महाराज कहिंदे ने, सतसंगत कैसी जानी है सवालिया फिकरा है। ये उर्दू वाले सवालिया फिकरा कहिंदे ने, असीं इहनूं प्रश्न रूप पंक्ति कहने अपनी बोली। सतसंगत कैसी जानी है, किवें जानी है भी सतसंगत है? नाल ही उत्तर है कहिंदे, जिथे एको नाम बखानी है। जिथे एक नाम की एक रब की प्यार की ही व्याख्या होवे, दूजी गल ही कोई ना होवे, उहनूं कहा जांदा है सतसंगत। ਇਹਦੀਆਂ ਕਿਸਮਾਂ ਅਤੇ ਇਸ ਤੋਂ ਪਹਿਲਾਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਬੜਾ ਪਵਿੱਤਰ ਵਚਨ ਹੈ। ਮਹਾਰਾਜ ਕਹਿੰਦੇ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤੁਹਾਡੇ 'ਤੇ ਤਾਂ ਇਹ ਲਾਗੂ ਨਹੀਂ ਹੋਊਗੀ ਗੱਲ, ਇਹ ਉਹਨਾਂ 'ਤੇ ਜਿਹੜੇ ਨਹੀਂ ਆਉਂਦੇ। ਜੋ ਸਤਿਗੁਰ, ਸਤਿਗੁਰੂ ਪ੍ਰਕਾਸ਼, ਜੋ ਸਤਿਗੁਰ ਦੀ ਸੰਗਤ ਦੇ ਵਿੱਚ ਕਦੀ ਆਉਣ ਦੀ ਇੱਛਾ ਹੀ ਨਹੀਂ ਕਰਦੇ, ਫਿਰ ਉਹਨਾਂ ਨੂੰ ਕਿਹਾ ਕੀ ਹੈ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਉਹਨਾਂ ਨੇ ਜਿਹੜੀ ਉਮਰ ਸਤਸੰਗਤ ਤੋਂ ਬਿਨਾਂ ਜੀ ਲਈ, ਹੰਢਾ ਲਈ, ਕਹਿੰਦੇ ਤਰਕਾਰ ਉਸ ਉਮਰ ਨੂੰ। ਮਨੁੱਖ ਸਰੀਰ ਦੇ ਵਿੱਚ ਕਰਨੀ ਸੀ ਸੰਗਤ, ਤੂੰ ਸੰਗਤ ਵਿੱਚ ਆਏ ਕਦੀ ਨਹੀਂ, ਤਰਕਾਰ। ਔਰ ਫਿਰ ਜੋ ਅਜੇ ਵੀ ਜੀਣ ਦੀ ਆਸ ਲਾਈ ਬੈਠਾ ਹੈ, ਜੀਵਾਸ, ਕਿ ਮੈਂ ਹੋਰ ਜਿਉਂਦਾ ਰਹਾਂ, ਕਹਿੰਦੇ ਤਰਕਾਰ ਤੇਰੀ ਉਸ ਇੱਛਾ ਨੂੰ। ਇਹ ਦੋ ਗੱਲਾਂ ਗੁਰੂ ਰਾਮਦਾਸ ਕਹਿੰਦੇ ਨੇ, ਜੋ ਸਤਸੰਗਤ ਵਿੱਚ ਨਹੀਂ ਆਉਂਦੇ। ਤਰਕਾਰ ਨੂੰ ਐਵੇਂ ਨਾ ਸਮਝ ਲੈਣਾ, ਬਹੁਤ ਵੱਡਾ ਅਪਮਾਨਜਨਕ ਸ਼ਬਦ ਹੈ ਇਹ। ਗੁਰਮਤਿ ਦੇ ਵਿੱਚ ਤਿੰਨ ਸ਼ਬਦਾਂ ਨੂੰ ਅਪਮਾਨਜਨਕ ਸ਼ਬਦ ਮੰਨਿਆ ਜਾਂਦਾ, ਫਿਟਕਾਰ ਨੂੰ, ਉਹ ਆਮ ਕਰਕੇ ਮੇਰੀਆਂ ਭੈਣਾਂ ਮਾਤਾਵਾਂ ਇਹਨਾਂ ਦੇ ਮੁੱਖ ਜ਼ਿਆਦਾ ਚੜ੍ਹਿਆ, ਬੰਦਿਆਂ ਦੇ ਉਹ ਸ਼ਬਦ ਘੱਟ ਚੜ੍ਹਿਆ ਹੈ, ਅਤੇ ਖਾਸ ਕਰਕੇ ਸਾਡੀ ਪੰਜਾਬ ਦੀ ਧਰਤੀ 'ਤੇ ਆਮ ਹੀ ਰਿਵਾਜ਼ ਹੈ ਬੱਚਿਆਂ ਨੂੰ, ਵੱਡਿਆਂ ਨੂੰ, ਦੂਜਿਆਂ ਨੂੰ ਕਹਿਣਾ ਕਿ ਦੁਰਫਿਟੇ ਹੁੰਦੇ ਨੇ। ਇਹ ਸ਼ਬਦ ਬੀਬੀਆਂ ਦਾ ਜ਼ਿਆਦਾ ਇਸਤੇਮਾਲ ਕਰਨ ਵਾਲਾ ਸ਼ਬਦ ਹੈ, ਫਿਟਕਾਰ ਕਹਿੰਦੇ ਨੇ ਉਸ। ਤੇਰਾ ਮੂੰਹ ਫਿੱਟ ਜਾਏ, ਤੇਰੇ ਮੂੰਹ 'ਤੇ ਕੋੜ ਹੋ ਜਾਏ, ਇਹ ਇਹ ਬਦ ਅਸੀਸ ਹੈ। ਤੂੰ ਏਡਾ ਭੈੜਾ ਬੰਦਾ ਹੈ, ਤੇਰਾ ਮੂੰਹ ਦੇ ਉੱਤੇ ਕੋੜ ਹੋ ਜਾਏ, ਹੋਰ ਤੇ ਬਸ ਫਿੱਟ ਲਾਣਤ, ਫਿੱਟ ਜਾਓ, ਫਿੱਟ ਜਾਏ ਮੂੰਹ ਤੇਰਾ। ਨਿਰਾਦਰ ਦਾ ਸ਼ਬਦ ਹੈ, ਅਪਮਾਨਜਨਕ ਸ਼ਬਦ ਹੈ, ਅਤੇ ਦੂਸਰਾ ਹੈ ਲਾਣਤ। ਲਾਣਤ ਹੈ ਤੇਰੇ ਅਸੀਂ ਕਰਨ ਦੇ, ਕਨੂੰ ਜੰਮਿਆ ਸੀ, ਲਾਣਤ ਤੇਰੇ ਜੰਮਣ ਦੇ। ਤੀਸਰਾ ਸ਼ਬਦ ਅਤੇ ਉਹਦੇ ਵਿੱਚ ਕਿਹਾ ਗਿਆ ਤਿਰਕਾਰ, ਲਾਣਤ ਤੋਂ ਬਾਅਦ ਤਿਰਕਾਰ। ਮਹਾਰਾਜ ਤਾਂ ਸਿੱਧੇ ਤਿਰਕਾਰ ਕਰਦੇ, ਇੱਥੇ ਫਿਟੇ ਮੂੰਹ ਸ਼ਬਦ ਨਹੀਂ ਵਰਤਦੇ, ਲਾਣਤ ਨਹੀਂ ਵਰਤਦੇ, ਤ੍ਰਿਕਾਰ ਹੀ ਲੈ ਲਿਆ, ਜਿਹੜਾ ਸਭ ਤੋਂ ਜ਼ਿਆਦਾ ਅਪਮਾਨਜਨਕ ਹੈ। ਕਿਸੇ ਬੰਦੇ ਨੂੰ 100 ਵਾਰ ਫਿਟੇ ਮੂੰਹ ਗਿਣ ਕੇ ਕਹਿ ਦੀਏ ਨਾ 100 ਵਾਰ, ਤੇ ਇੱਕ ਵਾਰੀ ਉਹਨੂੰ ਕਹਿ ਦੀਏ ਲਾਣਤ ਹੈ ਤੇਰੇ, 100 ਵਾਰੀ ਮਗਜ ਮਾਰਨ ਦੀ ਲੋੜ ਨਹੀਂ। 100 ਵਾਰੀ ਕਹਿਣ ਦਾ ਕੰਮ ਇੱਕ ਵਾਰੀ 'ਚ ਸਰ ਗਿਆ ਤੁਹਾਡਾ। ਲਾਣਤ ਇੰਨਾ ਭੈੜਾ ਸ਼ਬਦ ਉਦੋਂ ਗਿਆ, 100 ਵਾਰੀ ਲਾਣਤ ਕਹਿ ਦਈਏ ਤਾਂ ਇੱਕ ਵਾਰੀ ਤਿਰਗ ਸ਼ਬਦ ਬਣਿਆ, ਤੇ ਮਹਾਰਾਜ ਕਹਿੰਦੇ ਨੇ ਤਿਰਗ ਜੀਵੇ ਤਿਰਗ ਜੀਵਾਸ। ਇਦੋਂ ਪਰੇ ਹੋਰ ਕੋਈ ਸ਼ਬਦ ਅਪਮਾਨ ਕਰਨ ਵਾਲਾ ਨਹੀਂ ਹੈ ਗੁਰਮਤਿ ਦੇ ਵਿੱਚ। ਉਹਨਾਂ ਦੇ ਵਾਸਤੇ ਇਹ ਸ਼ਬਦ ਵਰਤਿਆ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤਿਰਗ ਜੀਵੇ ਤਿਰਗ ਫਿਟਲਾਣ 'ਤੇ ਇੱਕ ਬਚਨ ਕਲਗੀਧਰ ਮਹਾਰਾਜ ਦਾ ਯਾਦ ਆ ਗਿਆ, ਅਤੇ ਆਨੰਦਪੁਰ ਸਾਹਿਬ ਦਾਤਾ ਜੀ ਬੈਠੇ ਸਨ, ਚਰਚਾ ਕੋਈ ਨਾ ਕੋਈ ਚੱਲਦੀ ਰਹਿੰਦੀ ਸੀ, ਕਦੇ ਸੂਰਬੀਰਤਾ ਦੀ, ਕਦੇ ਸ਼ਸਤਰਾਂ ਦੀ, ਕਦੇ ਸ਼ਾਸਤਰਾਂ ਦੀ, ਕਦੇ ਵੈਰਾਗ ਦੀ, ਕਦੇ ਤਿਆਗ ਦੀ, ਬਹੁਤ ਤਰ੍ਹਾਂ ਦੀਆਂ ਵਿਚਾਰਾਂ ਚੱਲਦੀਆਂ ਰਹਿੰਦੀਆਂ ਸੀ। ਅੱਜ ਇੱਕ ਨਵੀਂ ਵਿਚਾਰ, ਇੱਕ ਗੁਰਸਿੱਖ ਨੇ ਬੜੇ ਦੁਖੀ ਹਿਰਦੇ ਨਾਲ ਕਿਹਾ, ਗਰੀਬ ਨਵਾਜ਼ ਇੱਕ ਬੇਨਤੀ ਹੈ। ਮਹਾਰਾਜ ਕਹਿੰਦੇ ਦੱਸੋ ਖਾਲਸਾ ਜੀ ਕੀ ਹੋ। ਕਹਿੰਦੇ ਮਹਾਰਾਜ ਇੱਕ ਸੰਗਤਾਂ ਨੂੰ ਬੜੀ ਮੁਸ਼ਕਿਲ ਹੋ ਗਈ ਹੈ, ਉਹ ਜਿਹੜਾ ਬਹੁਤ ਵੱਡਾ ਪਿੱਪਲ ਖੜਾ ਸੀ ਨਾ, ਉਹ ਪਿੱਪਲ ਸੁੱਕ ਗਿਆ, ਉਹਦੇ ਪੱਤੇ ਸੁੱਕ ਗਏ, ਉਹਦੀਆਂ ਟਹਿਣੀਆਂ ਸੁੱਕ ਗਈਆਂ, ਔਰ ਬਹੁਤ ਸੰਗਤ, ਕਿਉਂਕਿ ਪੁਰਾਣਾ ਸੀ ਉਹ ਪਿੱਪਲ, ਉਹਦੇ ਛਾਂ ਹੇਠ ਗੁਰਸਿੱਖ ਬਹੁਤ ਆਨੰਦ ਮਾਣਦੇ ਸਨ, ਬਲਕਿ ਰਾਤ ਦਿਨ ਆਨੰਦ ਮਾਣਦੇ ਸੀ। ਕਈ ਗੁਰਸਿੱਖ ਰਾਤ ਨੂੰ ਉੱਥੇ ਆਸਣ ਲਾਉਂਦੇ ਸੀ, ਦਿਨ ਦੇ ਵਿੱਚ ਧੁੱਪ ਤੋਂ ਬਚਾਅ ਸੀ ਗਰੀਬ ਰੁੱਤ ਵਿੱਚ, ਉਦੋਂ ਇਮਾਰਤਾਂ ਬਹੁਤੀਆਂ ਜ਼ਿਆਦਾ ਨਹੀਂ ਸਨ ਬਣੀਆਂ। ਮਹਾਰਾਜ ਸੰਗਤ ਨੂੰ ਬੜੀ ਮੁਸ਼ਕਿਲ ਹੋ ਗਈ। ਬਨਸਪਤੀ ਵਿੱਚ ਸ਼ਾਇਦ ਕੋਈ ਹੋਰ ਬੂਟਾ ਹੋਵੇ ਇਹਦੇ ਮੁਕਾਬਲੇ ਵਿੱਚ, ਜਿਹੜੇ ਗੁਣ ਪਿੱਪਲ ਵਿੱਚ ਪਾਏ ਗਏ ਨੇ ਆਯੁਰਵੈਦਿਕ ਦੇ ਵਿੱਚ, ਕਿਸੇ ਵੀ ਪੌਦੇ ਵਿੱਚ ਉਹ ਗੁਣ ਨਹੀਂ। ਇੱਕ ਤਾਂ 24 ਘੰਟੇ ਆਕਸੀਜਨ ਛੱਡਣ ਵਾਲਾ ਬੂਟਾ ਹੀ ਤੁਹਾਡੇ ਕੋਲ ਇੱਕ ਹੈ ਜਿਹਨੂੰ ਪਿੱਪਲ ਕਹਿੰਦੇ। ਬ੍ਰਾਹਮਣ ਨੇ ਇਸ ਵਿੱਦਿਆ ਨੂੰ ਆਪਣੇ ਤੱਕ ਸੀਮਿਤ ਰੱਖਿਆ, ਤੁਹਾਡੇ ਤੱਕ ਜਾਣ ਹੀ ਨਹੀਂ ਦਿੱਤਾ, ਅਤੇ ਉਹਨੇ ਕਿਹਾ ਜੀ ਇਹਦੀਆਂ ਜੜ੍ਹਾਂ 'ਚ ਪਾਣੀ ਪਾਓ, ਇਹ ਤੋਂ ਬਰ ਲਓ, ਇਹਦੀ ਪੂਜਾ ਕਰੋ, ਇਹਨੂੰ ਧਾਗੇ ਬੰਨੋ, ਇਹਨੂੰ ਇਹ ਕਰੋ, ਉਹਨੂੰ ਬੋਹ ਕਰੋ। ਮਤਲਬ ਤਾਂ ਪਿੱਪਲ ਦੀ ਰੱਖਿਆ ਕਰਨ ਦਾ ਹੀ ਸੀ, ਬਾਕੀ ਸਭ ਕੁਛ ਪਖੰਡ ਦੇ ਨਾਲ ਜੋੜ ਕੇ ਲੋਕਾਂ ਤੋਂ ਪਾਣੀ ਪਵਾ ਪਵਾ ਕੇ ਉਹਨੂੰ ਹਰਾ ਰੱਖਿਆ ਗਿਆ, ਅਤੇ ਨਾਲ ਕਹਿ ਦਿੱਤਾ ਵੀ ਇਹ ਬ੍ਰਾਹਮਣ ਦੇਵਤਾ ਹੈ, ਇਹਦੀ ਪੂਜਾ ਜਿਹੜੀ ਹੈ ਬ੍ਰਹਮਾ ਦੀ ਪੂਜਾ ਹੈ। ਜਦੋਂ ਵੈਦਿਕ ਵਿੱਚ ਜਾਓਗੇ ਤਾਂ ਇਹਦੇ ਵਿੱਚ ਬਹੁਤ ਐਸੀਆਂ ਚੀਜ਼ਾਂ, ਜਿਹੜਾ ਬੁਖਾਰ ਕਦੀ ਨਹੀਂ ਉਤਰਦਾ ਪਿੱਪਲ ਦੀ ਸਹਾਇਤਾ ਨਾਲ ਉਤਰ ਜਾਂਦਾ, ਜਿਸ ਬੀਬੀ ਦੇ ਬੱਚਾ ਨਹੀਂ ਹੁੰਦਾ ਪਿੱਪਲ ਦੀ ਸਹਾਇਤਾ ਦੇ ਨਾਲ ਬੱਚਾ ਐਰੀ ਵੈਦਿਕ ਦੇ ਵਿੱਚ ਉਹਦੀ ਇਸਤੇਮਾਲ ਹੀ ਹੈ ਕਿਉਂਕਿ। ਖੈਰ ਇਹ ਦੁਖਦਾਈ ਬਾਤ ਹੈ, ਆਪਾਂ ਕਥਾ ਦੇ ਵਿੱਚ ਇਸ ਨੂੰ ਵੈਦਿਕ ਵਾਲੀ ਗੱਲ ਨੂੰ ਨਾ ਹੀ ਵਿੱਚ ਲਿਆਈਏ, ਉਹੀ ਚੰਗੀ ਬਾਤ ਹੈ। ਅਤੇ ਪਿੱਪਲ ਮਹਾਰਾਜ ਸੁੱਕ ਗਿਆ। ਮਹਾਰਾਜ ਕਹਿਣ ਲੱਗੇ ਫਿਰ ਕੀ ਚਾਹੁੰਦੇ ਹੋ ਗਰੀਬ ਨਵਾਜ਼, ਪਹਿਲੇ ਜਾਮੇ 'ਚ ਤੁਸੀਂ ਸੰਗਲਾ ਦੀਪ ਗਏ ਗੁਰੂ ਨਾਨਕ ਰੂਪ ਹੋ ਕਰਕੇ, ਉੱਥੇ ਤਾਂ ਸਾਰਾ ਹੀ ਬਾਗ ਸੁੱਕਿਆ ਹੋਇਆ ਸੀ, ਤੁਸੀਂ ਇੱਕ ਦ੍ਰਿਸ਼ਟੀ ਕੀਤੀ ਸਾਰਾ ਬਾਗ ਹਰਾ ਕਰ ਦਿੱਤਾ ਸੀ, ਇਹ ਤਾਂ ਇੱਕ ਪਿੱਪਲ ਹੈ, ਅਸੀਂ ਚਾਹੁੰਦੇ ਪਿੱਪਲ ਹਰਾ ਕਰ ਦੇ। ਮਹਾਰਾਜ ਨੇ ਸੋਚਿਆ ਵੀ ਇਹਦੇ ਕੋਈ ਬਹੁਤੀ ਵੱਡੀ ਮਹਾਨਤਾ ਨਹੀਂ, ਪਿੱਪਲ ਤਾਂ ਛੇਵੇਂ ਰੂਪ ਦੇ ਅੰਦਰ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਦਾ ਪਿੱਪਲ ਜਿਹੜਾ ਸਿੱਧਾ ਨੇ ਆਪਣੀ ਸ਼ਕਤੀ ਨਾਲ ਉਡਾ ਦਿੱਤਾ ਸੀ, ਜਦੋਂ ਤੁਸੀਂ ਨਾਨਕ ਮਤੇ ਜਾਂਦੇ ਹਾਂ ਅੱਜ ਵੀ ਉਹ ਦ੍ਰਿਸ਼ ਦੇਖ ਸਕਦੇ ਹੋ, ਅਤੇ ਪਿੱਪਲ ਧਰਤੀ ਤੋਂ ਕਾਫੀ ਉੱਚਾ ਥੜਾ ਦਿਖੇਗਾ ਤੁਹਾਨੂੰ, ਉਹ ਜਦੋਂ ਜਰੜ ਜਰੜ ਉਹਦੀਆਂ ਟਹਿਣ ਉਹਦੇ ਜੜ੍ਹਾਂ ਟੁੱਟਣ ਲੱਗੀਆਂ, ਮਰਦਾਨਾ ਘਵਾ ਕੇ ਕਹਿਣ ਲੱਗਾ ਬਾਬਾ ਉੱਠ ਚੱਲੀਏ, ਆਹ ਪਿੱਪਲ ਡਿੱਗ ਚੱਲਿਆ ਆਪਣੇ ਉੱਤੇ, ਪਿੱਪਲ ਉੱਠ ਚੱਲਿਆ। ਇਹ ਸਿੱਧਾਂ ਨੇ ਕਰਾਮਾਤ ਦਿਖਾਈ। ਮਹਾਰਾਜ ਕਹਿੰਦੇ ਸਿੱਧ ਹਟਦੇ ਨਹੀਂ ਇਹ ਸ਼ਰਾਰਤਾਂ ਕਰਨ ਤੋਂ, ਸਿੱਧਾਂ ਨੂੰ ਕੁਛ ਨਹੀਂ ਕਿਹਾ, ਪਿੱਪਲ ਨੂੰ ਦ੍ਰਿਸ਼ਟੀ ਕਰਕੇ ਕਹਿੰਦੇ ਪਿੱਪਲ ਤੇਰੀ ਡਿਊਟੀ ਨਿਰੰਕਾਰ ਨੇ ਛਾਂ ਦੇਣ ਦੀ, ਤੂੰ ਕਿੱਧਰੋਂ ਚੱਲਿਆ ਆਕਾਸ਼ ਨੂੰ, ਤੇਰੀ ਤਾਂ ਜਗ੍ਹਾ ਧਰਤੀ 'ਤੇ ਹੈ, ਖੜਾ ਰਹਿ ਇੱਥੇ। ਉਹ ਜਿਹੜੀਆਂ ਜੜ੍ਹਾਂ ਟੁੱਟੀਆਂ ਧਰਤੀ ਤੋਂ ਬਿਰ ਦੇ ਨਾਲ ਪਿੱਪਲ ਉੱਕਣੇ ਖੜਾ। ਸਿੱਧਾਂ ਦੇ ਅੱਗੇ ਗੁਰੂ ਨਾਨਕ ਦੀ ਸ਼ਕਤੀ, ਜਦੋਂ ਇੱਕ ਬਚਨ ਦੇ ਨਾਲ ਪਿੱਪਲ ਖੜ ਗਿਆ ਤਾਂ ਸਾਰੇ ਸਿੱਧ ਪੈਰੀ ਪੈ ਗਏ, ਬਾਬਾ ਗਲਤੀ ਹੋ ਗਈ। ਮਹਾਰਾਜ ਕਹਿੰਦੇ ਹੁਣ ਤੁਹਾਡੀ ਇਹ ਕੀਤੀ ਹੋਈ ਗਲਤੀ, ਨਿਰੰਕਾਰ ਦੀ ਇਹ ਰਹਿਮਤ ਵਰਸੀ ਹੋਈ, ਇਹ ਇਸੇ ਤਰ੍ਹਾਂ ਖੜਾ ਰਹੇਗਾ, ਇਹ ਡਿੱਗੇਗਾ ਨਹੀਂ। ਬੜੀ ਦੇਰ ਤੱਕ ਪਿੱਪਲ ਉਸੇ ਤਰ੍ਹਾਂ ਖੜਾ ਰਿਹਾ, ਲੋਕ ਦੇਖਦੇ ਸੀ ਆ ਕੇ ਪਿੱਪਲ ਖੜਾ ਜੀ ਗੁਰੂ ਨਾਨਕ ਦੀ ਕਿਰਪਾ ਦੇ ਨਾਲ। ਅਤੇ ਅਲਮਸਤ ਜੀ ਪਹੁੰਚੇ ਉੱਥੇ, ਜਿਹੜੇ ਉਦਾਸੀਨ ਭੇਖ ਦੇ ਚਾਰ ਧੂਣਿਆਂ ਵਿੱਚੋਂ ਇੱਕ ਧੂਣਾ ਉਹਦੇ ਨਾਂ 'ਤੇ ਹੈ, ਬਾਬਾ ਗੁਰਦਿੱਤਾ ਜੀ ਦੇ ਸ਼ਿਸ਼ ਹੋਏ। ਉਹਨਾਂ ਨੇ ਫਿਰ ਜਾ ਕੇ ਉੱਥੇ ਆਲੇ ਦੁਆਲੇ ਮਿੱਟੀ ਲਿਆ ਕੇ ਉਹਦੇ ਇੱਕ ਚੌਂਤਰਾ ਬੰਨ ਦਿੱਤਾ, ਜੜ੍ਹਾਂ ਢੱਕ ਦਿੱਤੀਆਂ ਟੁੱਟੀਆਂ ਹੋਈਆਂ ਧਰਤੀ 'ਤੇ ਉੱਥੇ। ਜਦੋਂ ਯੋਗੀਆਂ ਨੇ ਅਲਮਸਤ ਜੀ ਨੂੰ ਮਾਰਿਆ, ਇਤਿਹਾਸ ਦੇ ਪੰਨੇ ਪੜ੍ਹ ਕੇ ਦੇਖੋ, ਤਾਂ ਇਹ ਪੁਕਾਰ ਕੀਤੀ ਕਿ ਗੁਰੂ ਨਾਨਕ ਮੈਂ ਤੇਰੇ ਚਰਨਾਂ 'ਚ ਦਰਖਾਸਤ, ਮੈਂ ਤਾਂ ਸਾਧ ਬੰਦਾ, ਮੈਂ ਤਾਂ ਕਿਸੇ ਨੂੰ ਕੁਛ ਨਹੀਂ ਕਹਿੰਦਾ, ਸਿੱਧਾਂ ਨੇ ਮੈਨੂੰ ਕੁੱਟਿਆ ਮਾਰਿਆ, ਮੈਂ ਤਾਂ ਇੱਥੇ ਜ਼ਿੰਦਗੀ ਲਾ ਦਿਆਂਗਾ, ਜੇ ਤੈਨੂੰ ਪ੍ਰਵਾਨ ਇਹੀ ਹੈ ਕਿ ਤੇਰਾ ਸਿੱਖ ਤੇਰਾ ਸਾਧ ਇੱਥੇ ਰੁੜ ਕੇ ਮਰ ਜਾਏ ਤਾਂ ਮੈਂ ਮਰ ਜਾਵਾਂਗਾ, ਗੁਰੂ ਨਾਨਕ ਦੀ ਜਗ੍ਹਾ ਨੂੰ ਛੱਡਾਂਗਾ ਨਹੀਂ, ਪਰ ਨਹੀਂ ਤਾਂ ਛੇਵੇਂ ਪਾਤਸ਼ਾਹ ਆ ਕੇ ਇਹਨਾਂ ਨੂੰ ਥੋੜ੍ਹੀ ਜਿਹੀ ਮਦਦ ਦੇ। ਭਾਈ ਕੀ ਡੋਲੀ ਨੂੰ ਜਾਣ ਤੋਂ ਪਹਿਲਾਂ 500 ਸੂਰਮਿਆਂ ਨੂੰ ਲੈ ਕੇ ਵਿਧੀ ਚੰਦ ਉਹਨਾਂ ਨੂੰ ਮਹਾਰਾਜ ਉੱਤੇ ਪਹੁੰਚੇ, ਸਿੱਧਾਂ ਨੂੰ ਮੱਤ ਦਿੱਤੀ ਅਤੇ ਅਲਮਸਤ ਨੂੰ ਬਚਾਇਆ, ਉਹਨੂੰ ਦਰਸ਼ਨ ਦਿੱਤੇ। ਅਲਮਸਤ ਨੇ ਬੇਨਤੀ ਕੀਤੀ ਗਰੀਬ ਨਵਾਜ਼, ਗੁਰੂ ਨਾਨਕ ਦੀ ਦ੍ਰਿਸ਼ਟੀ ਪਈ ਹੋਵੇ, ਗੁਰੂ ਨਾਨਕ ਇੱਥੇ ਬੈਠੇ ਹੋਣ, ਪਿੱਪਲ ਸੁੱਕਾ ਚੰਗਾ ਨਹੀਂ ਲੱਗਦਾ, ਜੇ ਆਪ ਕਿਰਪਾ ਕਰਦੇ ਹੋ ਪਿੱਪਲ ਹਰਾ ਕਰ ਦਿਓ। ਮਹਾਰਾਜ ਕਹਿੰਦੇ ਅੱਛਾ ਅਲਮਸਤ, ਤੈਂ ਕਦ ਕਦ ਕਹਿਣਾ, ਜਾਓ ਪਾਣੀ ਲਿਆਓ, ਕੇਸਰ ਲਿਆਓ। ਕੇਸਰ ਘੋਲਿਆ ਪਾਣੀ ਦੇ ਵਿੱਚ ਅਤੇ ਹਜ਼ੂਰ ਨੇ ਆਪਣੇ ਹੱਥਾਂ ਨਾਲ ਛੱਟੇ ਮਾਰ ਕੇ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਕਹਿ ਕੇ ਛਿੜਕਿਆ ਅਤੇ ਪਿੱਪਲ ਦੇ ਚੋਂ ਹਰੀਆਂ ਹਰੀਆਂ ਲਗਰਾਂ ਅਤੇ ਸੋਹਣੇ ਸੋਹਣੇ ਪੱਤੇ ਨਿਕਲ ਆਏ ਉਸ ਵੇਲੇ। ਕਰਕੇ ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਮਹਾਰਾਜ ਕਹਿੰਦੇ ਅਲਮਸਤ ਇੱਕ ਗੱਲ ਯਾਦ ਰੱਖੀ, ਹੁਣ ਸਦੀਆਂ ਤੱਕ ਪਿੱਪਲ ਦੇ ਪੱਤੇ ਜਦੋਂ ਸੁੱਕਣਗੇ ਨਾ, ਪੱਤਾ ਕਿਉਂਕਿ ਪੱਤਝੜਦੇ ਸੁੱਕਣਗੇ, ਨਵੇਂ ਆਉਣਗੇ, ਪਰ ਇਹ ਮੇਰਾ ਕੇਸਰ ਛਿੜਕਿਆ ਹੋਇਆ ਇਹਨਾਂ ਪੱਤਿਆਂ ਦੇ ਉੱਤੇ ਉਸੇ ਤਰ੍ਹਾਂ ਰਹੇਗਾ, ਇਹ ਨਹੀਂ ਜਾਏਗਾ। ਉਹ ਮੈਂ ਪੱਤੇ ਆਪ ਵੇਖ ਕੇ ਆਇਆ, ਲੈ ਕੇ ਆਇਆ, ਉਹਨਾਂ ਪੱਤਿਆਂ ਦੇ ਉੱਤੇ ਕੇਸਰ ਦੇ ਛੱਟ ਲੱਗੇ ਹੁੰਦੇ ਨੇ। ਚਲੋ ਨਾਸਤਕ ਬੰਦਿਆਂ ਦੀ ਤਾਂ ਇਹ ਸੁਣਨ ਵਾਲੀ ਵੀ ਗੱਲ ਨਹੀਂ, ਕਿਉਂਕਿ ਉਹਨਾਂ ਨੂੰ ਤਾਂ ਰਿਜੈਕਸ਼ਨ ਕਰ ਜਾਂਦੀਆਂ ਨੇ ਇਹ ਗੱਲਾਂ, ਇਹ ਉਹ ਕਿੱਥੇ ਜੀ ਕਰਾਮਾਤਾਂ ਗੁਰੂ ਕਰਦੀ ਹੈ, ਉਹ ਪਤਾ ਨਹੀਂ ਕੀ ਕਹਿ ਦੇਣ, ਪਰ ਸਿੱਖੀ ਭਾਵਨਾ 'ਤੇ ਖੜੀ ਹੈ। ਇਸ ਕਰਕੇ ਗਰੀਬ ਨਵਾਜ਼, ਛੇਵੇਂ ਪਾਤਸ਼ਾਹ ਦੇ ਰੂਪ ਵਿੱਚ ਤੁਸੀਂ ਪਿੱਪਲ ਹਰਾ ਕੀਤਾ, ਗੁਰੂ ਨਾਨਕ ਦੇ ਰੂਪ ਦੇ ਅੰਦਰ ਤੁਸੀਂ ਬਾਗ ਹੀ ਹਰਾ ਕਰ ਦਿੱਤਾ, ਅਤੇ ਮਹਾਰਾਜ ਇਹ ਪਿੱਪਲ ਹਰਾ ਕਰਦੇ ਹੋ ਆਨੰਦਪੁਰ ਸਾਹਿਬ। ਮਹਾਰਾਜ ਨੇ ਸੋਚਿਆ ਪਿੱਪਲ ਤਾਂ ਪਹਿਲੇ, ਇਹ ਤਾਂ ਮਾਮੂਲੀ ਬਾਤ ਹੈ, ਬਾਗ ਹਰੇ ਹੋ ਸਕਦੇ, ਪਰ ਮੈਂ ਇਹਦੇ ਵਿੱਚ ਸਿੱਖਾਂ ਨੂੰ ਕੋਈ ਸਿੱਖਿਆ ਵੀ ਦੇ ਦਿਆ। ਮਹਾਰਾਜ ਕਹਿੰਦੇ ਗੁਰਸਿੱਖੋ, ਗੁਰੂ ਤਾਂ ਹਰੇ ਕਰਦਾ ਰਿਹਾ, ਪਰ ਮੈਂ ਤੁਹਾਨੂੰ ਦੱਸਦਾ ਵੀ ਸਿੱਖ ਵੀ ਹਰਾ ਕਰ ਸਕਦਾ ਹੈ। ਮਹਾਰਾਜ ਇਹ ਕਿਸ ਤਰ੍ਹਾਂ ਕਹਿੰਦੇ? ਹਾਂ ਕਹਿੰਦੇ ਲੋ ਵੀ ਸਿੱਖਾਂ ਦੀਆਂ ਬੜੀਆਂ ਬਰਕਤਾਂ ਦੇਖੀਆਂ, ਜੰਗਾਂ ਦੇ ਵਿੱਚ ਦੇਖੀਆਂ, ਸਭ ਕੁਝ ਦੇਖਿਆ, ਅੱਜ ਮੈਂ ਆਪਣੀਆਂ ਧੀਆਂ ਦੀ ਬਰਕਤ ਤੁਹਾਡੇ ਸਾਹਮਣੇ ਦੱਸਦਾ। ਮਹਾਰਾਜ ਕਹਿੰਦੇ ਆਪਣੀਆਂ ਧੀਆਂ 'ਤੇ ਦ੍ਰਿਸ਼ਟੀ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਬੀਬੀਆਂ 'ਤੇ ਮੈਂ ਤੁਹਾਨੂੰ ਦੱਸਦਾ ਮੇਰੀਆਂ ਧੀਆਂ ਦੇ ਵਿੱਚ ਕਿੱਡੀਆਂ ਕਿੱਡੀਆਂ ਕਰਾਮਾਤਾਂ ਨੇ। ਮਹਾਰਾਜ ਕਹਿੰਦੇ ਲੋ ਬੀਬਾ, ਪਿੱਪਲ ਹਰਾ ਕਰਨਾ, ਕੋਈ ਬੀਬੀ ਉੱਠੇ, ਜਿਸ ਬੀਬੀ ਦੇ ਵਿੱਚ ਦੋ ਚੀਜ਼ਾਂ ਪੂਰੀਆਂ ਹੋਣ, ਉੱਠੇ ਉਹ ਗੁਰੂ ਅੰਤਰਜਾਮੀ ਹੈ, ਫਿਰ ਨਾ ਕਿਹੋ ਅਪਮਾਨ ਹੋ ਗਿਆ, ਉੱਠਣ ਦਾ ਹੌਂਸਲਾ ਉਹੀ ਕਰੇ ਜਿਹਦੇ 'ਚ ਦੋ ਗੱਲਾਂ ਹੋਣ। ਨੰਬਰ ਇੱਕ, ਉਹਦਾ ਪਤੀ ਵਰਤਾ ਧਰਮ ਕਾਇਮ ਹੋਵੇ। ਨੰਬਰ ਦੋ, ਉਹਨੇ ਜ਼ਿੰਦਗੀ ਦੇ ਅੰਦਰ ਕਿਸੇ ਨੂੰ ਫਿਟੇ ਮੂੰਹ ਨਾ ਕਿਹਾ ਹੋਵੇ, ਫਿਟ ਲਾਣ ਤਾਂ ਨਾ ਦਿੱਤੀ ਹੋਵੇ। ਇਹ ਮਾੜੀ ਗੱਲ ਹੈ ਬਹੁਤ, ਮਰਦ ਦਾ ਮੂੰਹ ਨਾ ਫਿਟਕਾ ਰਿਹਾ। ਮਹਾਰਾਜ ਦੇ 52 ਬਚਨਾਂ 'ਚ ਇੱਕ 52 ਬਚਨ ਆਉਂਦਾ ਹੈ ਜਿਹਦੇ ਵਿੱਚ ਇਹ ਲਿਖਿਆ ਵੀ ਮੁੱਖ ਨਹੀਂ ਫਿਟਕਾਰਨਾ, ਮਰਦ ਦਾ ਮੂੰਹ ਨਹੀਂ ਫਿਟਕਾਰਨਾ, ਇਹ ਲਿਖਿਆ ਬੀਬੀਆਂ ਵਾਸਤੇ ਸਿੱਖਿਆ। ਕੋਈ ਨਾ ਉੱਠਿਆ, ਮਹਾਰਾਜ ਦੂਸਰੀ ਵਾਰ ਫਿਰ ਕਿਹਾ, ਬੀਬੀਓ ਮੇਰੀਆਂ ਧੀਓ, ਗੁਰੂ ਨਾਨਕ ਤੋਂ ਲੈ ਕੇ ਸਿੱਖੀ ਪਾਲਦੀਆਂ ਆ ਰਹੀਆਂ, ਜੇ ਕੋਈ ਵੀ ਨਾ ਉੱਠੀ, ਗੁਰੂ ਦੇ ਬਚਨਾਂ ਦਾ ਨਿਰਾਦਰ ਹੈ, ਕੋਈ ਤਾਂ ਉੱਠੋ। ਫਿਰ ਨਾ ਕੋਈ ਉੱਠੀ। ਮਹਾਰਾਜ ਕਹਿੰਦੇ ਚਲੋ ਤੀਸਰਾ ਵਚਨ, ਇਹ ਤੋਂ ਵੱਧ ਮੈਂ ਵਚਨ ਨਹੀਂ ਕਰਨਾ, ਖੁਸ਼ੀ ਲੈਣੀ ਹੈ। ਤੁੱਕ ਬੀਬੀ ਉੱਠ, ਇੱਕ ਬੀਬੀ ਉੱਠ ਕੇ ਖੜੀ ਹੋ ਗਈ, ਕਹਿੰਦੇ ਅੱਗੇ ਆ ਜਾ। ਕਹਿਣ ਲੱਗੀ ਬੀਬਾ, ਮੈਨੂੰ ਪੁੱਛਣ ਦੀ ਲੋੜ ਨਹੀਂ, ਤੇਰੇ ਧਰਮ ਦੀ, ਤੇਰੀ ਸੱਚਾਈ ਦੀ ਪਰਖਣ ਤੇ ਪਿੱਪਲ ਕਰੇਗਾ, ਇਹਨਾਂ ਨੂੰ ਪਤਾ ਚੱਲ ਜਾਏਗਾ ਤੂੰ ਪਤੀ ਵਰਤ। ਪਤੀ ਵਰਤਾ ਔਰਤ ਤੇ ਜਿਸਨੇ ਕਦੀ ਮਰਦ ਦਾ ਮੂੰਹ ਨਹੀਂ ਫਿਟਕਾਰਿਆ, ਤੇ ਉਸ ਦੇ ਇਹ ਪਿੱਪਲ ਦੇ ਹੇਠ ਪਾਈ। ਕਹਿਣ ਲੱਗੇ ਖਾਲਸਾ ਜੀ, ਆਲੇ ਦੁਆਲੇ ਪਰਦੇ ਕਰ ਦਿਓ, ਪਾਣੀ ਦਾ ਇੰਤਜ਼ਾਮ ਕਰ ਦਿਓ, ਉਹਦੀਆਂ ਜੜਾਂ ਖੋਖਲੀਆਂ ਕਰ ਦਿਓ, ਇਹ ਬੱਚੀ ਮੇਰੀ ਉੱਥੇ ਬੈਠ ਕੇ ਇਸ਼ਨਾਨ ਕਰੇਗੀ, ਇਹਦੇ ਜਿਸਮ ਦੇ ਨਾਲ ਲੱਗਿਆ ਹੋਇਆ ਪਵਿੱਤਰ ਪਾਣੀ ਪਿੱਪਲ ਦੀਆਂ ਜੜਾਂ ਵਿੱਚ ਜਾਏਗਾ ਤੇ ਪਿੱਪਲ ਹਰਾ ਹੋ ਜਾਏ। ਆਨੰਦਪੁਰ ਸਾਹਿਬ ਦੀ ਇੱਕ ਵੱਖਰੀ ਜਿਹੀ ਗੱਲ ਹੋ ਗਈ ਵੀ ਆਹ ਕੀ ਹੋਵੇ, ਕਲਗੀ ਵਾਲੇ ਸਤਿਗੁਰੂ ਧੰਨ ਹੈ ਤੂੰ, ਧੰਨ ਤੇਰੇ ਚੋਜ ਨੇ। ਬੱਚੀ ਨੇ ਇਸ਼ਨਾਨ ਕੀਤਾ, ਇਸ਼ਨਾਨ ਕਰਨ ਤੋਂ ਬਾਅਦ ਵਸਤਰ ਆਪਣੇ ਬਦਲੇ ਬਾਹਰ ਆਏ। ਗਰੀਬ ਨਵਾਜ਼, ਇਹ ਤਾਂ ਤੁਹਾਡੇ ਬਰਕਤਾਂ ਤੁਹਾਡੀਆਂ, ਮੈਨੂੰ ਇਹ ਮਾਣ ਦਿੱਤਾ ਹੈ ਤੁਸੀਂ। ਜੇ ਮੇਰਾ ਧਰਮ ਵੀ ਕਾਇਮ ਹੈ ਪਤੀਵਰਤਾ, ਤਾਂ ਵੀ ਤੇਰੀ ਕਿਰਪਾ ਨਾਲ ਹੀ ਹੈ। ਜੇ ਮੈਂ ਜ਼ਮਾਨ 'ਤੇ ਕਦੇ ਮਰਦ ਦਾ ਮੂੰਹ ਨਹੀਂ ਫਟਕਾਰਿਆ, ਤਾਂ ਵੀ ਇਹ ਤੇਰੀ ਕਿਰਪਾ ਹੀ ਹੈ। ਪਿੱਪਲ ਹਰਾ ਹੋ ਗਿਆ। ਪਿੱਤਲ ਦੇ ਪੱਪੇ ਨਿਕਲੇ ਆਏ, ਲੋਕਾਂ 'ਚ ਇੰਨਾ ਪ੍ਰਭਾਵ ਗਿਆ ਅਤੇ ਮਹਾਰਾਜ ਸਾਹਿਬ ਜੀ ਭਰੇ ਦਰਬਾਰ ਦੇ ਵਿੱਚ ਉਹਨੂੰ ਬੀਬੀ ਨੂੰ ਬੜਾ ਸਨਮਾਨ ਦਿੱਤਾ। ਇਤਿਹਾਸ ਦੇ ਵਿੱਚ ਬੋਲਣ ਅਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਬੇਟਾ ਐਡੀ ਵੱਡੀ ਬਰਕਤ ਬੜੇ ਬੜੇ ਯੋਗੀਆਂ ਵਿੱਚ ਨਹੀਂ ਜਿਹੜੀ ਤੇਰੇ ਵਿੱਚ ਹੈ ਧੀਏ। ਇਹ ਇੱਕ ਗੱਲ ਦੱਸ, ਇੰਨਾ ਕੰਟਰੋਲ, ਇੰਨਾ ਆਪਣੇ ਆਪ ਨੂੰ ਬਸ ਵਿੱਚ ਕਿਵੇਂ ਰੱਖਿਆ? ਫਿਟੇ ਮੂੰਹ ਸ਼ਬਦ ਤਾਂ ਨਿੱਕੀਆਂ ਨਿੱਕੀਆਂ ਬੱਚੀਆਂ ਸਿੱਖ ਜਾਂਦੀਆਂ ਨੇ, ਦੁਰਫੜੇ ਮੂੰਹ ਤੇਰੇ, ਫਿਟੇ ਮੂੰਹ ਤੇਰੇ, ਇਹ ਤਾਂ ਪਾਠ ਕਰਦੀਆਂ ਤੁਹਾਡੀਆਂ ਬੀਬੀਆਂ। ਤੂੰ ਕਿਸ ਤਰ੍ਹਾਂ ਬਚੀਏ ਇਸ ਤੋਂ? ਜਿਹੜੀ ਫਿਟਕਾਰ ਵੀ ਐਡੀ ਬੜੀ ਮਾੜੀ ਆ, ਐਡੀ ਬੜੀ ਸਾਖੀ ਹੈ ਫਿਟਕਾਰ 'ਤੇ, ਅਤੇ ਜੇ ਆਪਾਂ ਸਾਰੀਆਂ ਗੱਲਾਂ ਵੀ ਲਾਹਣ ਤਾਂ ਫਿਰ ਫਿਰ ਤਾਂ ਕੰਮ ਜ਼ਿਆਦਾ ਵੱਧੇਗਾ। ਇਹ ਗੱਲ ਕਰਕੇ ਮੈਂ ਸਿੱਧੀ ਸਤਸੰਗ ਦੀ ਗੱਲ, ਮਹਾਰਾਜ ਕਹਿੰਦੇ ਬੀਬਾ ਮੈਨੂੰ ਦੱਸ, ਸੰਗਤ ਵਿੱਚ ਦੱਸ। ਕਹਿਣ ਲੱਗੀ, ਗਰੀਬ ਨਿਵਾਜ 'ਚ ਬੜੀ ਦੁਖਦਾਈ ਬਾਤ ਹੈ, ਅਸੀਂ ਆਪਣੇ ਬਾਪ ਦੇ ਘਰ 7 ਭੈਣਾਂ ਜੰਮੀਆਂ ਅਤੇ ਸਾਡੇ ਡੀਰਾ ਕੋਈ ਨਹੀਂ ਸੀ। ਮੇਰੇ ਮਾਂ ਬਾਪ ਨੇ ਪੁੱਤਰ ਦੇ ਲਾਲਚ ਵਿੱਚ ਬੱਚੀਆਂ ਹੀ ਪੈਦਾ ਹੁੰਦੀਆਂ ਗਈਆਂ, ਬੱਚੀਆਂ ਪੈਦਾ ਹੁੰਦੀਆਂ ਗਈਆਂ, ਇਹ ਕਿਹੜਾ ਕਿਸੇ ਦੇ ਬਸ ਦੀ ਗੱਲ, ਪੁੱਤਰ ਹੋਇਆ ਨਾ, ਅਤੇ ਇਤਨੇ ਨੂੰ ਐਸਾ ਕਾਰਨ ਬਣਿਆ ਮੇਰੇ ਬਾਪ ਦੀ ਮੌਤ ਹੋ ਗਈ। ਮੈਂ ਸਭ ਤੋਂ ਛੋਟੀ ਸਾਂ, 6 ਭੈਣਾਂ ਮੇਰੀਆਂ ਵੱਡੀਆਂ ਸਨ, ਅਤੇ ਮੁਗਲ ਹਕੂਮਤ ਦਾ ਇੱਕ ਲਾਅ ਪੈਦਾ ਕੀ ਉਸ ਵੇਲੇ, ਇੱਕ ਨਾ ਇਹ ਹਿੰਦੂਆਂ ਵਾਸਤੇ ਵੱਖਰੇ ਲਾਅ ਸੀ, ਇਹਨਾਂ ਦੇ ਮੁਸਲਮਾਨਾਂ ਵਾਸਤੇ ਵੱਖਰੇ ਸੀ, ਇਹ ਹੁੰਦਾ ਹੀ ਹੈ। ਕਿਨੇ ਹੁਣ ਵੀ ਆਪਣੇ ਵਾਸਤੇ ਹਿੰਦੁਸਤਾਨ 'ਚ ਕਾਨੂੰਨ ਵੱਖਰਾ ਹੈ, ਸਾਨੂੰ ਕੋਈ ਟਾਇਰ ਪਾ ਕੇ ਫੂਕ ਦੇਵੇ ਗਲਾਂ 'ਚ, ਉਹਨਾਂ ਅਪਰਾਧੀਆਂ ਨੂੰ ਕੋਈ ਕੁਛ ਨਹੀਂ ਕਹਿੰਦਾ, ਸਾਨੂੰ ਉੱਥੇ ਕੋਈ ਉਜਾੜ ਦੇਵੇ ਜਾ ਕੇ ਅਤੇ ਉਹਨਾਂ ਦੇ ਸਨਮਾਨ ਸਾਡੇ ਵਾਲੇ ਵੀ ਕਰਦੇ, ਕੀ ਕੀਤਾ ਜਾਵੇ? ਕਾਨੂੰਨ ਵੱਖਰੇ ਨੇ ਸਾਡੇ ਵਾਸਤੇ, ਅੱਜ ਵੀ ਵੱਖਰੇ ਉੱਥੇ ਹਿੰਦੁਸਤਾਨ, ਇੱਥੇ ਠੀਕ ਹੈ ਕਾਨੂੰਨ ਸਾਰੇ ਵਾਸਤੇ ਇੱਕ ਸਾਰ। ਕਹਿਣ ਲੱਗੀ, ਮਹਾਰਾਜ ਮੁਗਲ ਬਾਦਸ਼ਾਹ ਦਾ ਇਹ ਹੁਕਮ ਸੀ ਕਿ ਜਿਸ ਦੇ ਨਰੀਨਾ ਔਲਾਦ ਨਾ ਹੋਵੇ, ਨਰੀਨਾ ਔਲਾਦ ਦਾ ਮਤਲਬ ਹੁੰਦਾ ਜਿਹਦੇ ਪੁੱਤਰ ਨਾ ਹੋਵੇ, ਜਿਸ ਦੇ ਨਰੀਨਾ ਔਲਾਦ ਨਾ ਹੋਵੇ, ਉਹਦੇ ਮਰਨ ਤੋਂ ਬਾਅਦ ਉਹਦੀ ਪ੍ਰੋਪਰਟੀ, ਜ਼ਮੀਨ, ਜਾਇਦਾਦ, ਮਕਾਨ ਸਭ ਕੁਛ ਜ਼ਬਤ ਕਰ ਲਿਆ ਜਾਵੇ। ਦੋ ਮੁਸੀਬਤਾਂ ਇਕੱਠੀਆਂ ਪੈ ਗਈਆਂ ਕਲਗੀ ਵਾਲੇ ਸਤਿਗੁਰੂ, ਬਾਪ ਮਰ ਗਿਆ ਅਤੇ ਉਹ ਬਾਦਸ਼ਾਹ ਦਾ ਦੀਵਾਨ ਸੀ, ਮੇਰਾ ਬਾਪ ਰੋਜ਼ੀ ਰੋਟੀ ਚੱਲਦੀ ਸੀ, ਚੰਗੇ ਮਕਾਨ ਸੀ, ਚੰਗੀ ਜਾਇਦਾਦ ਸੀ, ਅਤੇ ਉਸ ਵੇਲੇ ਬਾਦਸ਼ਾਹ ਨੂੰ ਤਲਾਹ ਦਿੱਤੀ ਉਹਨਾਂ ਦੇ ਕਰਮਚਾਰੀਆਂ ਨੇ ਵੀ ਦੀਵਾਨ ਤੁਹਾਡਾ ਮਰ ਗਿਆ। ਉਹਨੇ ਕਿਹਾ ਵੀ ਇਸ ਤਰ੍ਹਾਂ ਕਰੋ ਵੀ ਉਹਦੀ ਸਾਰੀ ਜ਼ਮੀਨ ਜਾਇਦਾਦ ਜ਼ਬਤ ਕਰ ਲਓ। ਕਹਿਣ ਲੱਗੇ, ਮਹਾਰਾਜ ਸਾਡੇ 'ਤੇ ਕੋਈ ਤਰਸ ਨਹੀਂ ਕੀਤਾ ਗਿਆ ਕਿ ਬੱਚੀਆਂ ਕਿੱਥੇ ਜਾਣਗੀਆਂ ਸ਼ਬਦ ਤੋਂ ਬਿਨਾਂ, ਅਤੇ ਉਸ ਵੇਲੇ ਇਹ ਸੀ ਵੀ ਜੇ ਤੰਗੀ ਮਹਿਸੂਸ ਹੁੰਦੀ ਹੈ ਤਾਂ ਮੁਸਲਮਾਨ ਬਣ ਜਾਓ, ਉੱਥੇ ਸਭ ਕੁਛ ਮਿਲ ਜਾਊਗਾ। ਕਰਮਚਾਰੀ ਆਏ, ਉਹਨਾਂ ਨੇ ਕਿਹਾ ਮੇਰੀ ਮਾਂ ਨੂੰ ਕਿ ਤੁਹਾਡਾ ਸਭ ਕੁਛ ਜ਼ਬਤ ਕੀਤਾ ਜਾਵੇਗਾ, ਘਰ ਤੋਂ ਬਾਹਰ ਨਿਕਲੋ, ਅਸੀਂ ਜਿੱਦਾਂ ਲਾਉਣਾ ਹੈ। ਕਹਿਣ ਲੱਗੀ, ਮਹਾਰਾਜ ਅਸੀਂ 6 ਹੀ ਭੈਣਾਂ ਸਹਿਮੀਆਂ ਹੋਈਆਂ ਵੇਖ ਰਹੀਆਂ ਸੀ, ਇੱਕ ਬਾਪ ਚਲਾ ਗਿਆ ਘਰ ਤੋਂ, ਦੂਸਰਾ ਘਰ ਬਾਹਰ ਜਾ ਰਿਹਾ, ਖਾਵਾਂਗੇ ਕਿੱਥੇ, ਰਹਾਂਗੇ ਕਿੱਥੇ। ਕਹਿਣ ਲੱਗੀ, ਮੇਰੀ ਮਾਂ ਨੇ ਹੌਸਲਾ ਕੀਤਾ, ਉਹਨਾਂ ਕਰਮਚਾਰੀਆਂ ਨੂੰ ਕਿਹਾ ਤੁਹਾਡੇ ਕਾਨੂੰਨ ਦੇ ਅੰਦਰ ਇਹ ਲਿਖਿਆ ਨਾ ਵੀ ਜੇ ਨਰੀਨਾ ਔਲਾਦ ਨਾ ਹੋਵੇ। ਕਹਿੰਦੇ ਹਾਂ। ਕਹਿਣ ਲੱਗੀ, ਮੇਰੀ ਪੇਟ ਦੇ ਵਿੱਚ ਬੱਚਾ, ਕੀ ਪਤਾ ਮੇਰਾ ਲੜਕਾ ਹੋ ਜਾਵੇ, ਤੁਸੀਂ ਕਿਵੇਂ ਜ਼ਬਤ ਕਰ ਸਕਦੇ ਹੋ? ਉਹਨਾਂ ਨੇ ਜਾ ਕੇ ਬਾਦਸ਼ਾਹ ਨੂੰ ਦੱਸਿਆ, ਮਹਾਰਾਜ ਉਹ ਬੀਬੀ ਗਰਭਵਤੀ ਹੈ, ਉਹਦੇ ਪੇਟ ਵਿੱਚ ਬੱਚਾ, ਹੋ ਸਕਦਾ ਨਰੀਨਾ ਔਲਾਦ ਹੋਵੇ। ਕਹਿਣ ਲੱਗੇ, ਉੱਥੇ ਚੌਂਕੀ ਬਿਠਾ ਦਿਓ, ਜ਼ਬਤ ਨਾ ਕਰੋ, ਜੇ ਲੜਕਾ ਪੈਦਾ ਹੋਇਆ ਤਾਂ ਸਭ ਕੁਛ ਉਹਨਾਂ ਦਾ, ਔਰ ਉਹਦੇ ਬਾਪ ਦੀ ਇਹ ਅਹੁਦਾ ਵੀ ਜਿਹੜਾ ਦੀਵਾਨ ਦਾ, ਉਸ ਬੱਚੇ ਨੂੰ ਮੈਂ ਹੁਣੇ ਅਨਾਊਂਸ ਕਰਦਾ ਕਿ ਉਹ ਮੇਰਾ ਦੀਵਾਨ ਹੋਏਗਾ ਮੁਗਲ ਬਾਦਸ਼ਾਹ, ਮੇਰੇ ਤੋਂ ਬਾਅਦ ਕੋਈ ਵੀ ਹੋਵੇ ਦੀਵਾਨ ਹੋਏਗਾ, ਅਹੁਦਾ ਵੀ ਬਰਕਰਾਰ। ਕਹਿਣ ਲੱਗੀ, ਸੱਚੇ ਪਾਤਸ਼ਾਹ ਇਹ ਕਹਾਣੀ ਬੱਚੀ ਸੁਣਾ ਰਹੀ, ਕਲਗੀ ਵਾਲਾ ਸਤਿਗੁਰੂ ਸੁਣ ਰਿਹਾ, ਸੰਗਤਾਂ ਦੇ ਅੱਖਾਂ 'ਚ ਹੰਝੂ ਉਤਰਿਆ ਕਿ ਸੱਚੇ ਪਾਤਸ਼ਾਹ ਕੈਸੀ ਖੇਡ ਬਰਦਾਤੀ ਗਰੀਬ ਨਿਵਾਸ। ਉਹ ਬੱਚੀ ਰੋ ਰੋ ਕੇ ਕਹਿਣ ਲੱਗੀ, ਮਹਾਰਾਜ ਅਸੀਂ 6 ਹੀ ਭੈਣਾਂ ਰਾਤ ਦਿਨ ਰੱਬ ਦੇ ਅੱਗੇ ਅਰਦਾਸਾਂ ਕਰਨ ਲੱਗੀਆਂ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ ਸਾਡੇ, ਜੇ ਵੀਰ ਆ ਜਾਏ ਤਾਂ ਸਾਡਾ ਘਰ ਬਾਰ ਬਚ ਜਾਏ। महाराज साडियां अरदासां मेरी मां दियां छियां भैणां दियां सुनियां गईयां ते सतां भैणां दियां तां मेरे वीर ने जन्म लिया। मैं उस दिन ये प्रण कर लिया कि मनुख तन है, असी सत औरतां अठवीं मेरी मां इस घर दे विच सी, साडी कोई कीमत नहीं, एक मर्द ने जन्म लिया साडा घर बार सब कुछ बच गया जब तो हुण। मेरे मन में ठोकर लगी, मैं उस दिन ते ऐ गुरु गोबिंद सिंह सच्चे पातशाह कलंगी वाले गरीब नवाज, मैं उस दिन तो मर्द नूं परमात्मा दा रूप समझदी आं, फिटलाण तां देण दी हिम्मत ही नहीं ना होई। उदों इस करके मैं कदी फिटलाण तां नहीं दित्ती। महाराज कहिंदे पिपल भी हरा तां ही हो गया। ते इस करके भाई सतगुरु महाराज साहब ने फिर ये भी दसिया कि अकिरत कण के कारण यह पिपल सुकया सी, अकिरत कण बैठ गए इत्थे आके किते उहदे कारण ये सुकया ते इहदी बरकत ना हरा हो गया। यह तां रही बात है भी फिटलांत दा भी एडा वड्डा गुरमत दे विच भी इहनू इन्ना निरादर मनिया गया ते जिहड़ा ये नहीं करदे बीबी उह अज तों बाद फिटलांत नहीं देणी किसी नूं। कलगी वाले सतगुरु का बचन सुनिया इन्हू अपनी जबान से, तुम तो बचे मैं सुनिया कह दिया बच्चे कह गया फिटे मूँह तेरा फिटे मूँह तेरा, आही पाठ रह गया सतनाम वाहगुरु कहो दूजा झिड़कना या कुछ होर शब्द लगो नहीं ये शब्द नहीं कहना। तो फिर सौ बारी फिटे मूँह कह तो एक लाणत, सौ बारी लाणत लाणत कह तो एक तिरग, तो जेड़े फिर संगत विच ना आन जो सतगुर सरण संगत नहीं आए त्रिग जीवे त्रिग जीवास। जिन हर जन सतगुर संगत पाई तिन तुर मस्तक लिखिया लिखा, तन तन सत संगत जित हर रस पाया मिल जन नानक नाम प्रगास। कैसियां पंक्तियां गुरु साहब कहिंदे सतसंग दे प्रकरण विच। बाबा लखा सिंह जी थोड़ियां घड़ियां इन्नी दूर भज गई जल्दी तो टाइम तो समाप्ति तो चले गया, मैंने तो लगे भी ये कथा होने शुरू की। चलो कोई नहीं, मियाँ मर गया कि रोजे मुक गए, रोजे भी रेंदे मियाँ भी जिंदा है, अगले दिन सही जेड़ा अज नहीं रहूगा कल सही, पर हूँ कम काली दे विच नहीं करना, नहीं ये विच कवर कर महाराज कृपा कर। तो इं सात संगत जी महाराज कहते हैं धन धन सत ਉਹਨੂੰ ਤ੍ਰਿਗ ਤੇ ਇਹਨੂੰ ਧੰਨ ਧੰਨ, ਗੁਰੂ ਆਪ ਕਹਿੰਦਾ ਧੰਨ ਧੰਨ, ਕਹਿੰਦੇ ਸਤਸੰਗੀਆਂ ਨੂੰ ਵੀ ਧੰਨ, ਮਨ ਕਰਕੇ ਵੀ ਮੈਂ ਧੰਨ ਕਹਿੰਦਾ, ਬਾਣੀ ਕਰਕੇ ਵੀ ਧੰਨ ਕਹਿੰਦਾ। ਕਿਉਂ? ਜਿਤ ਹਰ ਰਸ ਪਾਇਆ, ਜਿਸ ਸੰਗਤ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਬ੍ਰਹਮਾਨੰਦ ਦਾ ਰਸ ਪ੍ਰਾਪਤ ਹੁੰਦਾ, ਜਿਸ ਸੰਗਤ ਦੇ ਵਿੱਚ ਪਰਮਾਤਮਾ ਦੇ ਪ੍ਰੇਮ ਦਾ ਰਸ ਪੈਦਾ ਹੁੰਦਾ, ਦੁਨੀਆਂ ਦੇ ਵਿੱਚ ਜਿਹੜੀ ਕੋਈ ਚੀਜ਼ ਬਣਦੀ ਹੈ, ਵਸਤਰ ਬਣਦਾ, ਬਰਤਨ ਬਣਦੇ ਨੇ, ਕਰੰਸੀ ਬਣਦੀ ਹੈ, ਕੋਈ ਵੀ ਚੀਜ਼ ਹੈ ਉਹਨੂੰ ਵਰਤਾਉਣ ਲੱਗ ਜਾਓ, ਵਰਤਾਉਂਦਿਆਂ ਵਰਤਾਉਂਦਿਆਂ ਇੱਕ ਸਮਾਂ ਆ ਜਾਏਗਾ ਮੁੱਕ ਜਾਏਗੀ। ਕਿਉਂ ਮੁੱਕੀ? ਕਿਉਂਕਿ ਉਹ ਬਣੀ ਸੰਸਾਰ ਵਿੱਚ ਹੈ। ਅਤੇ ਜਿਹੜੀ ਚੀਜ਼ ਪਰਮਾਤਮਾ ਦੇ ਦਰ ਤੋਂ ਬਣ ਕੇ ਆਈ ਹੈ ਕਦੇ ਮੁੱਕੇਗੀ ਨਹੀਂ। ਜਿਹੜਾ ਪ੍ਰੇਮ ਹੈ ਇਹ ਪਰਮਾਤਮਾ ਦੇ ਦਰ ਤੋਂ ਆਉਂਦਾ, ਤੁਸੀਂ ਵਰਤਾਉਣਾ ਸ਼ੁਰੂ ਕਰੋ, ਤੁਸੀਂ ਗੁਆਂਢ 'ਚ ਵਰਤਾਓ, ਤੁਸੀਂ ਨਗਰ 'ਚ ਵਰਤਾਓ, ਤੁਸੀਂ ਪੂਰੀ ਦੁਨੀਆ 'ਚ ਵਰਤਾਓ, ਇਹ ਵੱਧਦਾ ਜਾਏਗਾ ਮੁੱਕੇਗਾ ਨਹੀਂ ਕਦੇ, ਕਿਉਂਕਿ ਪਰਮਾਤਮਾ ਦਾ ਹੈ। ਇਹ ਦੁਨੀਆ 'ਚ ਨਹੀਂ ਪੈਦਾ ਹੁੰਦਾ ਪ੍ਰੇਮ ਹੈ ਜਿਹੜਾ, ਇਹ ਤਾਂ ਪਰਮਾਤਮਾ ਦੀ ਪ੍ਰਾਪਤੀ ਦਾ ਇੱਕ ਪਰਮਾਤਮਾ ਨੇ ਆਪਣਾ ਹਿੱਸਾ ਉਹਨੂੰ ਇਹ ਨਾਮ ਉਹਦਾ ਨਾਮ ਰੱਖ ਦਿੱਤਾ ਪ੍ਰੇਮ। ਸਾਚ ਕਹੂੰ ਸੁਣ ਲਿਓ ਸਵੈ ਜਿਨ ਪ੍ਰੇਮ ਕੀਓ। ਗੁਰੂ ਨਾਨਕ ਨੇ ਸਭ ਤੋਂ ਪਹਿਲੀ ਸੰਥਾ ਦਿੱਤੀ ਸਾਨੂੰ ਪ੍ਰੇਮ ਦੀ ਸੀ, ਜਿਹੜੀ ਅੱਜ ਸਾਡੇ ਕੋਲੋਂ ਚਲੀ ਗਈ। ਗੁਰਸਿੱਖ ਨੂੰ ਗੁਰਸਿੱਖ ਦੇਖ ਕੇ ਕਿਵੇਂ ਖਿੜਦਾ ਸੀ, ਅੱਜ ਨਫ਼ਰਤ ਨੇ ਜਗ੍ਹਾ ਭਰ ਲਈ ਹੈ। ਤੇ ਨਹੀਂ ਤਾਂ ਇਹ ਸੀ ਬਾਤ, ਚਾਰ ਮਿਲੇ ਚੌਂਟ ਸਿਖਲੇ, ਬੀਸ ਮਿਲੇ ਕਰ ਜੋਰ, ਚਾਰ ਕਿਹੜੇ ਮਿਲੇ? ਦੋ ਨੇਤਰ, ਅਤੇ ਦੋ ਨੇਤਰ ਦੂਸਰੇ ਗੁਰਸਿੱਖ ਦੇ, ਦੋ ਆਪਣੇ। ਜਦੋਂ ਗੁਰਸਿੱਖ ਗੁਰਸਿੱਖ ਦੇ ਸਾਹਮਣੇ ਆਇਆ, ਨੇਤਰਾਂ ਦਾ ਮਿਲਾਪ ਹੋਇਆ, ਸਭ ਤੋਂ ਪਹਿਲੇ ਨੇਤਰਾਂ ਦਾ ਹੀ ਮਿਲਾਪ ਹੈ, ਨੇਤਰ ਦੇਖਦੇ ਨੇਤਰ। ਚਾਰ ਮਿਲੇ, ਚਾਰਾਂ ਦਾ ਮਿਲਾਪ ਹੋਇਆ ਅਤੇ ਖੁਸ਼ੀ ਆ ਗਈ ਵੀ ਗੁਰਸਿੱਖ ਆ ਗਿਆ, ਆਏ ਮੇਰੇ ਗੁਰਸਿੱਖ, ਆਏ ਮੇਰੇ ਤੂੰ ਮੇਰੇ ਗੁਰੂ ਕੇ ਪਿਆਰੇ।
ਗੁਰਸਿੱਖਾਂ ਨੂੰ ਦੇਖ ਕੇ ਖੁਸ਼ ਹੋਣਾ, ਗੁਰਸਿੱਖਾਂ ਨੂੰ ਦੇਖ ਕੇ ਪਿਆਰ ਪੈਦਾ ਹੋਣਾ, ਅਤੇ ਗੁਰੂ ਨਾਨਕ ਸਾਹਿਬ ਦੀ ਪ੍ਰਸੰਨਤਾ ਹੈ ਇਹਦੇ ਵਿੱਚ। ਜਦੋਂ ਸਿੱਖ ਸਿੱਖ ਨਾਲ ਨਫ਼ਰਤ ਕਰਦਾ, ਗੁਰੂ ਕਹਿੰਦਾ ਤੂੰ ਸਿੱਖ ਹੀ ਨਹੀਂ ਆਇਆ ਜੇ, ਤੈਨੂੰ ਕੌਣ ਕਹਿੰਦਾ ਤੂੰ ਸਿੱਖ ਬਣ ਗਿਆ, ਤੂੰ ਹੋਕਾ ਦੇ ਲੋਕਾਂ ਨੂੰ, ਤੂੰ ਇਸ਼ਤਿਹਾਰ ਕਢਾ ਲੈ, ਤੂੰ ਮੀਡੀਆ ਵਿੱਚ ਕਹੀਂ ਜਾ ਮੇਰੇ ਵਰਗਾ ਕੋਈ ਸਿੱਖ ਨਹੀਂ, ਤੂੰ ਹੈ ਹੀ ਨਹੀਂ ਸਿੱਖ। ਮਹਾਰਾਜ ਕਹਿੰਦੇ ਮੈਂ ਸਿੱਖ ਕਬੂਲ ਨਹੀਂ ਕਰਦਾ ਜਿਹਦੇ ਅੰਦਰ ਪਿਆਰ ਹੈ ਨਹੀਂ। ਮਹਾਰਾਜ ਸਾਹਿਬ ਵਿੱਚ ਪਿਆਰ ਸੀ, ਔਰ ਮਹਾਰਾਜ ਨੇ ਖਾਲਸੇ ਦੀ ਬੁਨਿਆਦ ਹੀ ਪਿਆਰ 'ਤੇ ਰੱਖੀ ਹੈ। ਪੰਜ ਥਾਂ 'ਤੇ ਵਿਅਕਤੀਆਂ ਦੇ ਵਿੱਚ ਕਹਿ ਦਿੱਤਾ ਆਹ ਵੀ ਪਿਆਰਾ, ਆਹ ਵੀ ਪਿਆਰਾ, ਆਹ ਵੀ ਪਿਆਰਾ, ਆਹ ਵੀ ਪਿਆਰਾ, ਪਿਆਰ ਹੀ ਪਿਆਰ ਹੈ। ਨੌ ਹੀ ਪਿਆਰੇ ਰੱਖੇ ਆ, ਪੰਜ ਪਿਆਰੇ। ਅੰਮ੍ਰਿਤ ਸੰਚਾਰ ਹੋਣਾ ਇਹਦੇ ਨਾਲ ਹੀ ਮੈਂ ਬੇਨਤੀ ਕਰਦਿਆਂ ਵੀ ਕਿਤੇ ਫਿਰ ਭੁੱਲ ਨਾ ਜਾਵਾਂ, ਹੁਣ ਗੱਲ ਯਾਦ ਆ ਗਈ, ਜਿਨ੍ਹਾਂ ਨੇ ਹਾਲ ਤੱਕ ਅੰਮ੍ਰਿਤ ਨਹੀਂ ਛਕਿਆ, ਨਿਗਰੇਪਣ ਦੀ ਜੂਠ ਉਤਾਰ ਕੇ ਗੁਰੂ ਵਾਲੇ ਬਣੋ, ਅਤੇ ਇੱਥੇ ਬਾਬਾ ਲੱਖਾ ਸਿੰਘ ਉਹਨਾਂ ਦੇ ਕੋਲ ਜਾਂ ਹੋਰ ਕੋਈ, ਮੈਨੂੰ ਹੋਰ ਦਾ ਨਾਂ ਨਹੀਂ ਨਾ, ਇਸ ਕਰਕੇ ਇਹ ਸਮੱਸਿਆ ਵੀ ਹੈ ਥੋੜ੍ਹੀ ਜਿਹੀ ਵੀ ਕਿਤੇ ਬਾਕੀ ਦੇ ਇਸ ਗੱਲ ਦਾ ਖਿਆਲ ਨਾ ਕਰਨ ਵੀ ਲੱਖਾ ਸਿੰਘ ਮੂਹਰੇ ਕਰਤਾ ਰੰਧਾਵੇ ਵਾਲੇ ਨੇ, ਮੈਂ ਨਾਂ ਹੀ ਨਹੀਂ ਜਾਣਦਾ ਉਹ ਤੁਹਾਡੇ, ਅਤੇ ਇਸ ਕਰਕੇ ਭਾਈ ਇੱਥੋਂ ਦੇ ਜ਼ਿੰਮੇਵਾਰ ਕੋਲ ਨਾਂ ਲਿਖਾਓ ਅਤੇ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ, ਅਤੇ ਉੱਥੇ ਦੀ ਲਿਸਟ ਉੱਥੇ ਬਣੇਗੀ, ਅੰਮ੍ਰਿਤ ਸੰਚਾਰ ਹੋਏਗਾ ਕਿੰਨੇ ਵਜੇ ਕਿਵੇਂ, ਅਤੇ ਉਹ ਤੁਹਾਨੂੰ ਸਾਰਾ ਦੱਸ ਦਿੱਤਾ ਹੈ, ਲਿਸਟ ਬਣਾਉਣੀ ਸ਼ੁਰੂ ਕਰ ਦਿਓ ਅੱਜ ਤੋਂ। ਅਤੇ ਝਾੜ ਕੁਝ ਝੜਨਾ ਚਾਹੀਦਾ, ਕਿਤੇ ਐਵੇਂ ਫਿਰ ਜਿਵੇਂ ਕਹਿੰਦੇ ਦਾਣੇ ਥੋਥੇ ਹੀ ਨਾ ਰਹਿ ਜਾਣ, ਫਿਰ ਝਾੜ 'ਤੇ ਪਤਾ ਲੱਗਣਾ ਵੀ ਕਿਸ ਤਰ੍ਹਾਂ ਦਾ ਕੀ ਪ੍ਰਭਾਵ ਹੈ। ਗੁਰੂ ਕਿਰਪਾ ਕਰੇ, ਜਿਹੜੇ ਅੰਮ੍ਰਿਤ ਆ ਰਹੀ ਹੋ ਮੁਬਾਰਕ, ਜਿਹੜੇ ਨਹੀਂ ਨਿਗੋਰੇ ਉਹਨਾਂ ਨੂੰ ਨਿਗੋਰੇ ਪਾਉਣ ਦੀ ਜੂਠ ਲਾ ਦੇਣੀ ਚਾਹੀਦੀ ਹੈ। ਕੀ ਪਤਾ ਹੈ ਸਵਾਸ ਕਿਵੇਂ ਕਰਨਾ, ਨਿਗੋਰੇ ਨਾ ਮਰ ਜਾਈਏ, ਔਖਾ ਹੋ ਜਾਊਗਾ। ਸਤਿਗੁਰੂ ਬਾਝੋਂ ਗੁਰ ਨਹੀਂ ਕੋਈ, ਨਿਗੋਰੇ ਕਹਿ ਨਾ ਬੁਰਾ, ਇਹਦੀ ਬੜੀ ਬਾਤ। ਅਤੇ ਇਸ ਕਰਕੇ ਭਾਈ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਅਤੇ ਸਤਿਪੁਰਸ਼ਾਂ ਨੇ ਕਥਨ ਕੀਤਾ, ਚਾਰ ਮਿਲੇ, ਚਾਰ ਦਾ ਮਿਲਾਪ ਹੋ ਗਿਆ, 64 ਸਖਿਲੇ 32 ਦੰਦ, ਇਹ ਗਿਣਤੀ ਦੇ ਵਿੱਚ ਜੇ ਕੈਲਸ਼ੀਅਮ ਦੀ ਘਾਟ ਹੋਵੇ ਬੱਚੇ ਨੂੰ ਤਾਂ 32 ਨਹੀਂ ਹੁੰਦੇ, 30 ਵੀ ਹੁੰਦੇ ਨੇ। ਜੇ ਕੈਲਸ਼ੀਅਮ ਬਹੁਤੀ ਹੋਵੇ ਤਾਂ 32 ਦੰਦਾਂ ਦੇ ਨਾਲ ਇੱਕ ਇੱਕ ਹੋਰ ਪੈਦਾ ਹੋ ਕੇ ਕਈ ਵਾਰੀ ਡਬਲ ਡਬਲ ਵੀ ਹੋ ਜਾਂਦੇ ਆ ਇਹ, ਪਰ ਗਿਣਤੀ 32 ਦੀ ਹੈ, 32 ਦੂਣੀ 64। ਜਿਵੇਂ ਅਨਾਰ ਦੇ ਦਾਣੇ ਦਿਸਦੇ ਹੈ ਕਿ ਜਦੋਂ ਸਿੱਖ ਨੇ ਸਿੱਖ ਨੂੰ ਵੇਖਿਆ, ਚਾਰ ਮਿਲੇ 64 ਸਖੇੜੇ, ਮੁੱਖ ਖੁੱਲ੍ਹਿਆ ਫਤਿਹ ਬੁਲਾਉਣ ਵਾਸਤੇ, ਮੂੰਹ ਖੁੱਲ੍ਹਿਆ ਤਾਂ 64 ਉਹ ਖਿੜ ਗਏ ਫੁੱਲਾਂ ਦੀ ਤਰ੍ਹਾਂ, ਦੰਦ ਖਿੜੇ ਹੋਏ ਦਿਸੇ। ਚਾਰ ਮਿਲੇ 64 ਸਕੇਲੇ, 20 ਮਿਲੇ ਕਰ ਜੋਰ, 20 ਮਿਲ ਗਏ ਕਿਹੜੇ, 5 ਇਹ ਗੁਰਸਿੱਖ ਨੂੰ ਦੇਖ ਕੇ ਹੱਥ ਜੋੜ ਲਏ ਕਿ ਗੁਰਸਿੱਖ ਆ ਰਿਹਾ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਰੂਪ ਆ ਰਿਹਾ, ਅਤੇ ਮੇਰੇ ਸਾਹਮਣੇ ਇਹ ਸ਼ਕਲ ਮੇਰੇ ਮਾਲਕ ਦੀ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਦੀ। ਉਹਨੇ ਹੱਥ ਜੋੜ ਲਏ ਅਤੇ ਦੂਜੇ ਨੇ ਵੀ ਜੋੜ ਲਏ, ਅਤੇ ਹੁਣ ਅਸੀਂ ਕੰਮ ਕੀ ਫੜਿਆ ਹੋਇਆ, ਮੈਂ ਬੜਾ ਸਿੱਖ ਹਾਂ ਜਿਹੜਾ ਆ ਰਿਹਾ, ਇਹ ਛੋਟਾ, ਜੇ ਤਾਂ ਨੇ ਫਤਿਹ ਬੁਲਾਈ ਤਾਂ ਬੋਲ ਲਵਾਂਗੇ, ਨਹੀਂ ਆਪਾਂ ਨੂੰ ਕੀ ਲੈਣਾ, ਕਿਉਂਕਿ ਇਹ ਕੀ ਹੈ, ਇਹਦੀ ਹੈਸੀਅਤ ਕੀ ਹੈ ਮੇਰੇ ਅੱਗੇ। ਉੱਧਰ ਉਹ ਦੇਖਦਾ, ਉਹ ਵੀ ਉਸੇ ਦਾਦੇ ਦਾ ਪੁੱਤ ਹੈ, ਮਾਤਾ ਸਾਹਿਬ ਕੌਰ ਦੇ ਪੁੱਤ ਉਹ ਹੈ, ਉਹ ਕਹਿੰਦਾ ਕੋਈ ਬਾਤ ਨਹੀਂ, ਤੈਨੂੰ ਨਹੀਂ ਫਤਿਹ ਬੁਲਾਉਣੀ, ਜੇ ਤੈਂ ਬੁਲਾਈ, ਇੱਕ ਦੂਜੇ ਨੂੰ ਬੇਟਰ ਬੇਟਰ ਦੇਖਦੇ ਲੰਘ ਜਾਂਦੇ, ਫਤਿਹ ਕੋਈ ਵੀ ਨਹੀਂ ਬੁਲਾਉਂਦਾ, ਇਹਨੂੰ ਸਿੱਖੀ ਗਏ ਨੇ, ਕਾਹਦੀ ਸਿੱਖੀ ਹੈ। ਇੱਕ ਨਿੱਕੇ ਜਿਹੇ ਬੱਚੇ ਨੂੰ 80 ਸਾਲ ਦਾ ਬੁੱਢਾ ਵੀ ਹੱਥ ਜੋੜ ਕੇ ਫਤਿਹ ਬੁਲਾ ਸਕਦਾ, ਅੰਮ੍ਰਿਤਧਾਰੀ ਬੱਚੇ ਨੂੰ ਉਹ ਵੀ ਕਹਿ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਦਾ ਮਹਾਤਮਾ ਹੈ, ਫਤਿਹ ਦੀ ਬਹੁਤ ਬੜੀ, ਇਹ ਵੀ ਇੱਕ ਵਿਸ਼ਾ ਹੈ ਵੱਖਰਾ, ਫਤਿਹ ਦਾ ਕੀ ਮਹਾਤਮਾ ਇਸਦਾ। 20 ਮਿਲੇ ਕਰ ਜੋਰ, ਦੋ ਹੱਥ ਇੱਧਰ ਜੁੜ ਗਏ, 5 ਤੇ 5 10, ਦਸੇ ਉੱਧਰ ਹੋ ਗਏ, 20 ਜੁੜ ਗਏ। ਫਿਰ ਅਗਲੀ ਗੱਲ ਹੈ, ਕਹਿੰਦੇ ਗੁਰਮੁਖ ਸਿਉਂ ਗੁਰਮੁਖ ਮਿਲੇ ਪੁਲਕਤ 7 ਕਰੋੜ, ਗਿਣਤੀ 7 ਕਰੋੜ ਤੇ ਪਹੁੰਚ ਗਈ। ਦਾਨਿਆਂ ਨੇ 3.5 ਕਰੋੜ ਜਿਸਮ ਦੇ ਰੋਮ ਮੰਨੇ ਨੇ, ਤੇ 3.5 ਇੱਕ ਦੇ, 3.5 ਦੂਸਰੇ ਦੇ, 7 ਕਰੋੜ ਰੋਮ ਹੋ ਗਏ ਪੁਲਕਤ ਪੁਲਕਾਵਲੀ। ਜਦੋਂ ਕਿਤੇ ਮਨ ਨੂੰ ਕੋਈ ਘਬਰਾ ਪੈਂਦਾ, ਜਦੋਂ ਮਨ ਦੇ ਵਿੱਚ ਖੁਸ਼ੀ ਹੁੰਦੀ ਹੈ, ਸਭ ਤੋਂ ਪਹਿਲਾਂ ਅਸਰ ਸਾਡੇ ਰੋਮਾਂ ਦੇ ਉੱਤੇ ਹੁੰਦਾ ਹੈ, ਰੋਮ ਖੜੇ ਹੋ ਗਏ ਜੀ, ਰੋਮਟੇ ਖੜੇ ਹੋ ਜਾਂਦੇ। ਕਈ ਵਾਰੀ ਜਿਹੜੇ ਨਾਮ ਅਭਿਆਸ ਕਰਦੇ ਨਾ, ਵਾਹਿਗੁਰੂ ਵਾਹਿਗੁਰੂ ਕਹਿੰਦੇ ਰੋਮ ਖੜੇ ਹੋ ਜਾਂਦੇ, ਕਿਉਂ, ਅਸਰ ਹੋ ਗਿਆ। ਪੁਲਕਤ 7 ਕਰੋੜ, ਤੇ ਇਸ ਕਰਕੇ ਭਾਈ ਖਿੜ ਜਾਣਾ ਚਾਹੀਦਾ ਗੁਰਸਿੱਖ ਨੂੰ ਵੇਖ ਕੇ। ਇਹ ਨਾ ਦੇਖੋ ਵੀ ਇਸ ਇਹ ਫਲਾਨਾ ਬੰਦਾ ਜੀ ਫਲਾਣੇ ਮੌਕੇ ਨੇ ਆਹ ਕੀਤਾ ਜੀ, ਇਹਨੇ ਮੇਰਾ ਬੁਰਾ ਕੀਤਾ ਜੀ, ਇਹ ਝੰਝੜੇ ਕਿਉਂ ਪੈ ਗਏ। ਤੁਸੀਂ ਦੇਖੋ ਵੀ ਸਕਲ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹੈ, ਤੈਨੂੰ ਆਨੰਦ ਹੋ ਮਿਲੋ। ਗੁਰੂ ਮਹਾਰਾਜ ਨੇ ਕਿਹਾ ਸੀ ਮੇਰਾ ਸਰੂਪ ਜਾਣ ਕੇ ਜਿਹੜਾ ਫਤਿਹ ਬੁਲਾਉਣ 'ਚ ਪਹਿਲ ਕਰੇਗਾ ਅਤੇ ਉਹਨੂੰ ਮੈਂ ਆਪਣੇ ਸਨਮੁੱਖ ਦਾ ਦੀਦਾਰ ਦਾ ਫਲ ਦਿਆਂਗਾ। ਆਪਣਾ ਆਨੰਦ ਲਓ, ਆਪਣੇ ਕਰਮੀ ਜਿਹਾ ਮਰਜ਼ੀ ਹੋਵੇ, ਕੋਈ ਸਾਨੂੰ ਕੀ ਲੈਣਾ ਉਹਦੇ ਔਗਣ 'ਤੇ। ਸਾਂਝ ਕਰੀਜਾ ਗੁਣ ਹੈ ਕਿਹੜੀ, ਚਾੜ ਔਗਣ ਚੱਲੀ ਹੈ, ਸਾਨੂੰ ਤਾਂ ਔਗਣ ਛੱਡ ਕੇ ਗੁਣ ਵਿਆਹ ਜਾਓ। ਲੋਕ ਅਵਗਣਾ ਕੀ ਬੰਨੇ, ਗੰਠੜੀ ਗੁਣ ਨਾ ਵਿਆਹ ਜਾ ਕੋਈ, ਲੋਕਾਂ ਦਾ ਕੰਮ ਇਹ ਹੋ ਗਿਆ। ਜਦ ਵੇਖੇ ਸ਼ਿਦਰ ਨਿੰਦਕੋ ਮਾਹੈ, ਚਾਹ ਚੜ ਜਾਂਦਾ ਲੈ ਵੀ ਫਲਾਨਾ ਸਿਆ ਫੋਨ ਤੇ ਕਰਨਗੇ, ਲੈ ਬਲ ਗੱਲ ਬਣ ਗਈ, ਪਤਾ ਨਹੀਂ ਕਿਹੜੇ ਹੀਰੇ ਲੱਭ ਗਏ ਇਹਨੂੰ, ਗੱਲ ਬਣ ਗਈ ਫਲਾਣੇ ਦਾ ਆਹ ਕਮਜ਼ੋਰੀ ਲੱਭ ਗਈ, ਹੁਣ ਤੂੰ ਐਸ ਐਮ ਐਸ ਕਰਦੇ ਜਿੰਨੇ ਕੁ ਹੁੰਦੇ ਨੇ ਦੱਸ ਦੇ, ਜਿੰਨੇ ਲੋਕਾਂ ਨੂੰ ਦੱਸ ਹੁੰਦਾ ਵੀ ਜਦੋਂ ਅਖਬਾਰ ਵਾਲੇ ਮਿਲ ਗਏ ਆਪਾਂ ਅਖਬਾਰ 'ਚ ਕਢਾਵਾਂਗੇ ਵੀ ਇਹ ਬੰਦੇ ਨੇ ਤਾਂ ਜੀ ਆਹ ਕਰਤੂਤ ਕੀਤੀ ਹੈ। ਵਾਹ ਬਾਈ ਵਾਹ, ਧੰਨ ਹੈ ਤੇਰੀ ਮਹਾਨਤਾ, ਗੰਦਗੀ ਫੈਲਾਉਣ ਲੱਗਿਆ। ਦਾਨੇ ਕਹਿੰਦੇ ਸੀ ਜਿੱਥੇ ਗੰਦਗੀ ਦੇਖੋ ਬਿਸਤਾ ਉਹਦੇ ਉੱਤੇ ਮਿੱਟੀ ਪਾ ਦਿਓ, ਬਸ ਮਨੁੱਖ ਦਾ ਕਰਤੱਵ ਹੈ ਗੰਦ ਦੇ ਉੱਤੇ ਮਿੱਟੀ ਪਾ ਦਿਓ, ਗੰਦ ਨੂੰ ਫਰੋਲੋ ਨਾ, ਜਦੋਂ ਫਰੋਲੋਗੇ ਤਾਂ ਤੁਹਾਡੇ ਵੀ ਹੱਥ ਪੈਰ ਕਿਤੇ ਨਾ ਕਿਤੇ ਗੰਦੇ ਦਾ ਚਿੱਟਾ ਲੱਗੇਗਾ। ਬਚੋ ਨਿੰਦਾ ਪਾਰ ਮਲ ਮੁੱਖ ਸੁਧੀ, ਨਿੰਦਾ ਕੀ ਹੈ, ਨਿਰੋਲ ਹੀ ਬਿਸਤਾ, ਇਹ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ। ਪਰ ਨਿੰਦਾ ਪਰ ਮਲ ਮੁੱਖ ਸੁਧੀ ਅਗਨ ਕ੍ਰੋਧ ਚੰਡਾਲ, ਨਿਰਈ ਬਿਸਤਾ ਹੈ ਗੰਦਗੀ, ਇਹਨੂੰ ਰਸਨਾ ਤੇ ਨਹੀਂ ਲਿਆਈਦਾ। ਅਤੇ ਮਹਾਰਾਜ ਸਾਹਿਬ ਸਿੰਘ ਕਹਿੰਦੇ ਨੇ ਇਹ ਧੰਤਾ ਦੇ ਯੋਗ ਧੰਨ ਧੰਨ ਸਤ ਸੰਗਤ ਜਿੱਤ ਹਰ ਰਸ ਪਾਇਆ, ਜਿੱਥੇ ਨਾਮ ਦਾ ਰਸ ਪ੍ਰਾਪਤ ਹੋਇਆ ਮਿਲ ਮਿਲਾਪ ਕਰਕੇ ਜਨ ਨਾਨਕ ਨਾਮ ਪ੍ਰਗਾਸ। ਬਾਬੇ ਬੁੱਢੇ ਜੈਸੇ ਹੋਰ ਸਤਿਪੁਰਸ਼ਾਂ ਦੀ ਸੰਗਤ ਦੇ ਵਿੱਚ ਜਾ ਕੇ ਕਹਿੰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ। ਪ੍ਰਕਾਸ਼ ਸ਼ਬਦ ਜਿਹੜਾ ਜਿੱਥੇ ਵੀ ਗੁਰਬਾਣੀ 'ਚ ਆਉਂਦਾ ਨਾ, ਅਰਥ ਭਾਵ ਤੋਂ ਸਮਝਣ ਵਾਲਾ। ਇਹ ਦੋ ਭਾਸ਼ਾ ਦਾ ਸੁਮਿਲਤ ਰੂਪ ਹੈ ਪ੍ਰਗਾਸ, ਪਰ ਦੋ ਭਾਸ਼ਾ ਨੇ ਇਹਦੇ ਵਿੱਚ, ਇੱਕ ਸੰਸਕ੍ਰਿਤ ਹੈ ਇੱਕ ਫਾਰਸੀ ਹੈ। ਇਹਦੇ ਵਿੱਚ ਫਾਰਸੀ ਦਾ ਸ਼ਬਦ ਹੈ ਗਾਸ, ਸੰਸਕ੍ਰਿਤ ਦਾ ਸ਼ਬਦ ਹੈ ਪਰ, ਦੋਨਾਂ ਨੂੰ ਇਕੱਠੇ ਕਰਕੇ ਪ੍ਰਗਾਸ ਕਿਹਾ। ਪਰ ਵਿਸ਼ੇਸ਼ ਕਰਕੇ ਫਾਰਸੀ ਦੇ ਗਾਸ ਕਹਿੰਦੇ ਨੇ ਚਾਨਣੇ ਨੂੰ, ਫਾਰਸੀ ਦੇ ਵਿੱਚ ਗਾਸ ਚਾਨਣਾ ਔਰ ਸੰਸਕ੍ਰਿਤੀ ਪਰ ਵਿਸ਼ੇਸ਼, ਵਿਸ਼ੇਸ਼ ਕਰਕੇ ਚਾਨਣਾ ਪਰਮਾਤਮਾ ਦੇ ਗਿਆਨ ਦਾ, ਪਰਮਾਤਮਾ ਦੇ ਬ੍ਰਹਮ ਗਿਆਨ ਦਾ ਜਾਣਨਾ, ਉਹਨੂੰ ਕਹਿੰਦੇ ਨੇ ਪ੍ਰਕਾਸ਼। ਤੇ ਹੁਣ ਤਾਂ ਬਹੁਤ ਸਾਰੇ ਇਸ ਤਰ੍ਹਾਂ ਵੀ ਚਲੇ ਆਓ ਜੀ, ਜੇ ਤੁਹਾਨੂੰ ਅਜੇ ਜੋਤ ਨਹੀਂ ਨਜ਼ਰ ਆਉਂਦੀ ਵੀ ਤੁਹਾਨੂੰ ਦਿਖਾ ਦਿੰਦੇ ਹਾਂ, ਫਿਰ ਉਸ ਤੋਂ ਬਾਅਦ ਤੁਸੀਂ ਆਪਣੀ ਕਮਾਈ ਕਰਕੇ ਜੋਤ ਪ੍ਰਗਟਾ ਲਓ। ਇੱਕ ਦਿਨ ਅਸੀਂ ਆਪਣੇ ਕੋਲੋਂ ਕਰ ਦਿੰਦੇ ਆਪਣੀ ਸ਼ਕਤੀ ਨਾਲ, ਇੱਥੇ ਹੱਥ ਪੜਨਾ ਰੱਖਿਆ, ਹਾਂ ਵੀ ਹੋ ਗਿਆ ਚੜਨਾ ਹੋ ਗਿਆ, ਲਿਆਓ ਮੈਂ 100 ਬੰਦੇ ਨੂੰ ਰੋਜ਼ ਕਰਾ ਦਿੰਦਾ। ਇਹ ਤਾਂ ਨਾੜ ਦੱਬਣ ਦੀ ਕਲਾ ਹੈ, ਮੈਂ ਸਿੱਖੀ ਹੈ ਵੀ ਕੀ ਹੈ, ਇਹ ਭੜਕ ਦੇ ਕੇ ਚਾਨਣਾ ਜਿਹਾ ਹੋਊਗਾ, ਐਂ ਲਾਈਟ ਜੀ ਬਜੂਗੀ, ਲਓ ਜੀ ਉਹਦੇ ਨਾਲੇ ਗੁਰੂ ਬਣ ਗਏ। ਇਹਨਾਂ ਵਹਿਮਾਂ ਭਰਮਾਂ ਛੱਡੋ, ਇਹ ਪ੍ਰਗਾਸ ਹੈ ਬ੍ਰਹਮ ਗਿਆਨ ਦਾ ਜਿਹਦੀ ਗੱਲ ਮੈਂ ਕਰਨੀ ਹੈ। ਗੁਰੂ ਮਹਾਰਾਜ ਕਰ ਮਿਲ ਜਨ ਨਾਨਕ ਨਾਮ ਪ੍ਰਗਾਸ, ਅਤੇ ਉਸ ਤੋਂ ਬਾਅਦ ਹੁਣ ਬਾਤ ਹੈ ਵੀ ਸਤ ਸੰਗਤ ਦੀਆਂ ਚਾਰ ਕਿਸਮਾਂ ਨੂੰ। ਇੱਕ ਦਾ ਨਾਮ ਹੈ ਸੰਗਤ, ਅਤੇ ਦੂਜੀ ਦਾ ਨਾਮ ਹੈ ਸਾਧ ਸੰਗਤ, ਤੀਜੀ ਦਾ ਨਾਮ ਹੈ ਕੁਸੰਗਤ, ਚੌਥੀ ਦਾ ਨਾਮ ਹੈ ਸਤ ਸੰਗਤ। ਇਹਦੀ ਵਿਆਖਿਆ ਕੱਲ੍ਹ, ਕਿਉਂਕਿ ਸਮਾਂ ਸਮਾਪਤੀ ਦੇ ਬਿਲਕੁਲ ਨਜ਼ਦੀਕ ਚਲਿਆ ਗਿਆ, ਅਤੇ ਜਿਹੜੇ 5 ਮਿੰਟ ਮੇਰੀ ਘੜੀ ਦੇ ਅਨੁਸਾਰ ਰਹਿੰਦੇ ਹੈ, ਅਤੇ ਉਹਦੇ ਵਿੱਚ ਆਪਾਂ ਬਜਾਏ ਇਸ ਦੀ ਵੀ ਹੋਰ ਕੋਈ ਗੱਲ ਕਰੀਏ, 5 ਕੁ ਮਿੰਟ ਵਾਹਿਗੁਰੂ ਸ਼ਬਦ ਦੀ ਧੁਨ ਲਾ ਲਈਏ। ਸਾਰਿਆਂ ਨੇ ਰਸਮਾਂ ਸਫਲੀ ਕਰਨੀ, ਚੌਂਕੜੇ ਮਾਰ ਲਓ, ਹੋ ਸਕੇ ਤਾਂ ਨੇਤਰ ਬੰਦ ਕਰ ਲਓ, ਅਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਲਓ। ਨਾਮੇ ਅੰਦਰ ਹਾਂ ਵਸਾਂ, ਗੁਰੂ ਸਾਹਿਬ ਅਕਾਲ ਪੁਰਖ ਦਾ ਸੁਨੇਹਾ ਦਿੰਦੇ ਸੰਸਾਰ ਦੇ ਲੋਕੋ, ਰੱਬ ਕਹਿੰਦੇ ਮੈਂ ਨਾਮ ਵਿੱਚ ਵਸਿਆ ਹੋਇਆ। ਨਾਮੇ ਅੰਦਰ ਹਾਂ ਵਸਾਂ, ਨਾਮ ਵਸੈ ਮਨ ਆਏ, ਤਾਂ ਸਮਝ ਲਓ ਵੀ ਰੱਬ ਹਿਰਦੇ ਵਿੱਚ ਬਹਿ ਗਿਆ। ਜੇ ਰਸਨਾ 'ਤੇ ਵਾਹਿਗੁਰੂ ਹੈ ਤਾਂ ਪ੍ਰਭ ਜੀ ਵਸੈ, ਸਾਧਕੀ ਰਸਨਾ ਫਿਰ ਰਸਨਾ 'ਤੇ ਹੈ। ਵਾਹਿਗੁਰੂ साथ दिता है गुरमंत्र के उच्चारण में। आओ कथा की समाप्ति का दास मंगल करेगा, उस तो बाद जैसा नित दा निजम है उसके अनुसार गुरमुख प्यारे कीर्तन सुनाएंगे। हे गोविंद हे गोपाल हे दयाल लाल प्राण नाथ अनाथ सके दर्द निवार। हे समर्थ अगम पूरन मोहे माया तार अंध कूप महापयान नानक पार उतार। आई प्रभ शरणागति कृपा निद दयाल एक अखर हर मन वस्त नानक होत निहार। वाहिगुरु नाम जहाज है चढ़े सोतरे पार जो सरदा कर सेव दे गुर पार उतार। जो सरदा कर सेव दे गुर पार उतार। वाहिगुरु जी का खालसा वाहिगुरु जी की फतेह।